ਸ਼ੁਰੂ ਕਰਨ ਲੱਗੇ ਹਾਂ ਜਪ ਬਾਣੀ ਦਾ। ਉਹ ਹੈ ਚੌਥੀ ਮਾਂਗ 34। ਜਪ ਬਾਣੀ ਐਸੀ ਹੈ ਵੀ ਜਿੱਦਾਂ ਪੈਸਾਫਿਕ ਓਸ਼ਨ ਐਡਾ ਵੱਡਾ ਸਮੁੰਦਰ ਉਹਨੂੰ ਕੁਝ 'ਚ ਬੰਦ ਕਰ ਦਾ। ਔਰ ਜਿੰਨਾ ਸਾਡਾ ਇਹ 1429 ਸਫ਼ੇ ਦਾ ਬ੍ਰਹਮ ਗਿਆਨ ਹੈ, ਮੈਂ 1430 ਤਾਂ ਨਹੀਂ ਕਹਿੰਦਾ ਕਿਉਂਕਿ ਗਾਂ ਰਾਗਮਾਲਾ ਆ ਜਾਂਦੀ ਹੈ। 1429 ਤੱਕ ਹੀ ਬੈਣ ਹੈ, ਅਸਲ ਹੈ ਜਿੱਥੇ ਤੱਕ ਮੁੰਧ ਦਿੱਤੀ ਹੈ ਬਾਣੀ। ਮੁੰਧ ਆਵਣੀ ਮਹੱਲਾ ਪੰਜਵਾਂ, ਫਿਰ ਸਲੋਕ ਲਾਇਆ ਤੇਰਾ ਕੀਤਾ ਜਾਤੋਂ ਨਾਈ, ਤਨ ਮਨ ਥੀਵੇ ਹਰਿਆਂ ਤੱਕ ਹੀ ਬ੍ਰਹਮ ਗਿਆਨ ਹੈ। ਗਾਂ ਅਗਲਾ ਸਫ਼ਾ ਖਾਲੀ ਸੀ, ਇਹਨਾਂ ਨੇ ਰਾਗਮਾਲਾ ਵਾਲ ਕੇ 1430 ਸਫ਼ੇ ਬਣਾ ਦਿੱਤੇ। ਅਤੇ 1429 ਤੱਕ ਸਫ਼ੇ ਜਿਹੜੇ ਹੈ ਉਹ ਸਾਰਾ ਜਪ ਦਾ ਹੀ ਖਿਲਾਰ ਹੈ। ਜਪ ਬਾਣੀ ਐਡੀ ਡੂੰਘੀ ਹੈ, ਔਰ ਜਪ ਬਾਣੀ ਨਾਨਕ ਜੋਤ ਨੂੰ ਅਕਾਲ ਪੁਰਖ ਨਾਲ ਆਪ ਭੇਜਿਆ ਗਿਆ ਉਹਨਾਂ ਨੂੰ। ਉਹਨਾਂ ਦਾ ਉੱਤੇ ਨਾਂ ਹੈ ਨਹੀਂ, ਮਹੱਲਾ ਨਹੀਂ ਹੈ ਜਪ ਦੇ ਉੱਤੇ ਲਿਖੇ, ਮਹੱਲਾ ਰਾਗ ਦੀ ਬਾਣੀ ਨਹੀਂ ਹੈ ਕਿਸੇ ਦੀ, ਇਹਦੀਆਂ ਪੌੜੀਆਂ ਨਹੀਂ ਹੈ। ਪੌੜੀਆਂ ਆਸਾ ਦੀ ਵਾਰ ਦੀਆਂ, ਵਾਰਾਂ ਦੀਆਂ ਪੌੜੀਆਂ ਹੁੰਦੀਆਂ ਸੀ। ਇੱਕ ਐਸਾ ਮਸਲਸਲ ਸਿਲਸਿਲੇਦਾਰ ਗਿਆਨ ਡੂੰਘਾ ਹੈ, ਇਹਦੇ ਪਿੱਛੇ ਡਿਜਿਟ ਲਿਖੇ ਹੈ, ਅੰਕ ਹੈ। ਅਸੀਂ ਅੱਜ 34 ਅੰਕ ਲੈ ਰਹੇ ਹਾਂ, ਔਰ ਇਹਨੂੰ ਪੌੜੀ ਕਹਿਣਾ ਅਗਿਆਨਤਾ ਹੈ, ਜਪ ਜੀ ਸਾਹਿਬ ਕਹਿਣਾ ਅਗਿਆਨਤਾ ਹੈ। ਜਪ ਹੈ ਪੱਪੇ ਨੂੰ ਅੰਕੜ, ਦੋ ਡੰਡੀਆਂ ਇੱਧਰ ਦੋ ਡੰਡੀਆਂ ਇੱਧਰ, ਇਹ ਜਪ ਇਹਦਾ ਹੈਡਿੰਗ ਹੈ। ਅੱਜ ਅਸੀਂ ਉਹਦੇ 14 ਅੰਕ ਲੈਣਾ ਵੀ ਗੁਰੂ ਨਾਨਕ ਕਹਿੰਦਾ ਮੈਂ ਤਾਂ ਗਿਆ ਉਸ ਥਾਂ, ਪਰ ਜਿਹੜਾ ਇਹ ਪਹਿਲਾ ਖੰਡ ਹੈ ਇਹਦੇ ਅਖੀਰ 'ਤੇ ਜਿੱਥੇ ਮੈਂ ਚੜ੍ਹਿਆ, ਇੱਥੋਂ ਗਾਂ ਅਗਲਾ ਗਿਆਨ ਖੰਡ ਆਏਗਾ, ਪਰ ਮੈਂ ਧਰਮ ਖੰਡ ਤੋਂ ਬਾਅਦ ਤਾਂ ਇਹਦੀ ਚੜ੍ਹਾਈ 'ਤੇ ਜਿਹੜਾ ਚੜ੍ਹਿਆ ਹੈ, ਮੈਂ ਤਾਂ ਗਿਆ ਪਰ ਜਪ ਕੇ ਹੀ ਉੱਥੇ ਜਾ ਸਕੀਦਾ ਹੈ। ਜਪੈ ਜਾਏ ਕਿਉਂਕਿ ਜਪ ਕਰਨਾ ਹੈ, ਭਗਤੀ ਕਰਨੀ ਹੈ, ਭਗਤੀ ਤੋਂ ਬਗੈਰ ਉੱਥੇ ਨਹੀਂ ਪਹੁੰਚ ਸਕਦਾ। ਸਾਡੀ ਭਗਤੀ ਹੋਰ ਕੋਈ ਭਗਤੀ ਨਹੀਂ ਹੈ, ਪਰਮੇਸ਼ਰ ਦਾ ਨਾਮ ਜਪਣਾ ਹੀ ਸਾਡੀ ਭਗਤੀ ਹੈ, ਔਰ ਉਹ ਜਪ ਜਪ ਕੇ ਹੀ ਨਾਮ ਨੂੰ ਅਸੀਂ ਇੱਥੇ ਗਏ। ਨਾਨਕ ਛਾਪ, ਨਾਨਕ ਇੱਥੇ ਛਾਪ ਹੈ, ਨਾਨਕ ਤਾਂ ਗਿਆ, ਨਾਨਕ ਜੋਤ ਚੜ੍ਹ ਗਈ, ਪਰ ਹਲੀ ਧਰਮ ਖੰਡ ਜੀ ਵੜੀ ਹੈ, ਉਹਦੇ ਅਖੀਰ 'ਤੇ ਪਹੁੰਚੀ ਹੈ। ਧਰਮ ਖੰਡ ਦਾ ਅੱਜ ਬਿਆਨ ਕਰਾਂਗੇ ਵੀ ਜਿਹੜਾ ਹੈ ਇਹ ਕੀ ਚੀਜ਼ ਹੈ। ਨਾਮ ਬਾਰ ਮਹਾਰਾਜ ਕਹਿੰਦੇ ਮੈਂ ਤਾਂ ਗਿਆ, ਨਾਨਕ ਗਿਆ ਜਪ ਇੱਥੇ ਇਹਦਾ ਸਾਰੇ ਟੀਕੇ ਵਾਲੇ ਮਤਲਬ ਕਰਦੇ ਜੀ, ਨਾਨਕ ਤੇ ਗਿਆ ਤੇ ਤੈਨੂੰ ਉੱਥੇ ਜਾ ਕੇ ਹੀ ਪਤਾ ਲੱਗੇਗਾ ਜਾਪੇ ਦਾ ਮਤਲਬ, ਕਿਉਂਕਿ ਉਹਨਾਂ ਦਾ ਜਪਣ 'ਤੇ ਯਕੀਨ ਨਹੀਂ। ਉਹ ਕਹਿੰਦੇ ਤੈਨੂੰ ਉੱਥੇ ਜਾ ਕੇ ਹੀ ਜਾਪੇਗਾ, ਵੀ ਤੈਨੂੰ ਤੂੰ ਉੱਥੇ ਜਾ ਕੇ ਹੀ ਤੈਨੂੰ ਪਤਾ ਲੱਗੂਗਾ ਨਾਨਕ, ਜਿਹੜਾ ਜਿਹਨੂੰ ਉਹ ਖੰਡ 'ਚ ਵਾੜੀ ਨਹੀਂ ਸਕਦਾ ਤਾਂ ਤੱਕ ਜਾ ਕੇ, ਉਹ ਉੱਥੇ ਜਾ ਕੇ ਕਿੱਦਾਂ ਉਹਨੂੰ ਪਤਾ ਲੱਗੂਗਾ, ਉੱਥੇ ਤਾਂ ਉਹ ਜਾ ਸਕਦਾ ਹੀ ਨਹੀਂ। ਉਹ ਕਹਿੰਦੇ ਜੀ ਉੱਥੇ ਜਾ ਕੇ ਹੀ ਪਤਾ ਲੱਗੂਗਾ, ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਵੀ ਉੱਥੇ ਜਾਏਗਾ ਤਾਂ ਤੈਨੂੰ ਪਤਾ ਲੱਗੂਗਾ ਨਾਨਕ ਤੇ ਗਿਆ, ਪਰ ਤੂੰ ਤੈਨੂੰ ਉੱਥੇ ਜਾ ਕੇ ਪਤਾ ਲੱਗੂ ਵੀ ਇੱਦਾਂ ਉੱਥੇ ਸੱਚਾ ਦਰਬਾਰ ਹੈ, ਲੇਖਾ ਹੁੰਦਾ, ਸਭ ਕੁਛ ਹੁੰਦਾ, ਸਭ ਕੁਛ ਉੱਥੇ ਜਾਏਗਾ ਤਾਂ ਤੈਨੂੰ ਤੈਨੂੰ ਉੱਥੇ ਜਾਏਗਾ ਹੀ ਕਿੱਦਾਂ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਇੱਥੇ ਗਿਆ ਪਰ ਮੈਂ ਜਪ ਕੇ ਗਿਆ, ਤੂੰ ਵੀ ਜਾ ਸਕਦਾ ਨਾਨਕ ਉੱਥੇ ਕਿੱਦਾਂ ਜਾਈਦਾ, ਨਦਰੀ ਕਰਮੇ ਪਵੈ ਨਿਸ਼ਾਨ, ਨਦਰੀ ਕਰਮੇ ਪਵੈ ਨਿਸ਼ਾਨ। ਉਹਦੀ ਨਜ਼ਰ ਨਾ ਅਤੇ ਮਿਹਰ ਨਾ, ਜਿਹਨਾਂ ਦੇ ਆ ਜਿਹੜਾ ਸ਼ਬਦ ਜਪਦੇ ਹੈ ਉਹ ਮਸਤਕ 'ਚ ਦਗਣ ਲੱਗ ਪੈਂਦਾ ਹੈ। ਨਿਸ਼ਾਨ ਅਸਲ 'ਚ ਉਹ ਚੀਜ਼ ਹੈ, ਨਿਸ਼ਾਨ ਦੇ ਨਾਣੇ ਨੂੰ ਔਂਕੜ ਹੈ, ਇਹ ਉਹ ਨਿਸ਼ਾਨ ਸਾਹਿਬ ਨਹੀਂ ਹੈ ਜਿਹੜਾ ਅਸੀਂ ਬਾਹਰ ਝੰਡਿਆਂ 'ਤੇ ਚਲਾਉਂਦੇ ਫਿਰਦੇ ਹਾਂ ਗੁਰਦੁਆਰਿਆਂ 'ਚ, ਅਤੇ ਉਹਦੇ ਨਿਸ਼ਾਨ ਸਾਹਿਬ ਦੇ ਉੱਤੇ ਕੱਪੜਾ ਚੜ੍ਹਾ ਕੇ ਉਹਨੂੰ ਵਰਦੀ ਪਾਉਂਦੇ ਹੈ। ਅੱਜ ਨਿਸ਼ਾਨ ਸਾਹਿਬ ਦੇ ਉੱਤੇ ਜੀ ਝੂਲਣਾ ਅਤੇ ਉਹਦੇ ਸਾਰੇ ਨੂੰ ਕਰਕੇ ਇਸ਼ਨਾਨ ਕਰਾ ਕੇ ਉਹਦੇ 'ਤੇ ਕੱਪੜਾ ਚਾੜ੍ਹਦੇ, ਫਿਰ ਸਾਰਾ ਦੇਖੋ ਨਿਸ਼ਾਨ ਦਾ ਲਫ਼ਜ਼ ਐਸਾ ਹੈ। ਰਾਮਦਾਸ ਸੋਢੀ ਤਿਲਕ ਦੀਆ ਸੱਚ ਸ਼ਬਦ ਨਿਸ਼ਾਨ, ਸੁੰਦਰ ਦੀ ਸੱਦ 'ਚ ਆਉਂਦਾ, ਸਾਡੀ ਬਾਣੀ 'ਚ ਆਉਂਦਾ ਗ੍ਰੰਥ 'ਚ, ਇੱਥੇ 'ਚ ਵੀ ਰਾਮਦਾਸ ਦਾ ਜਿਸਮ ਨੂੰ ਸੋਢੀ ਤਾਂ ਲਿਖਿਆ ਵੀ ਹੋਰ ਕੋਈ ਨਾ ਸਮਝ ਲੈਣ, ਨਹੀਂ ਤਾਂ ਰਾਮਦਾਸ ਤੇ ਰੱਬ ਰੂਪ ਸੀ, ਪਰ ਨਾਲ ਜਾਤ ਤਾਂ ਲਿਖੀ ਵੀ ਹੋਰ ਕੋਈ ਨਾ ਸਮਝ ਲੈਣ ਬੰਦਾ ਜਿਹੜਾ ਰਾਮਦਾਸ। ਇਹ ਬਾਣੀ ਨਹੀਂ ਹੈ ਉਹ, ਕਿ ਸੁੰਦਰ ਹੈ ਕੋਈ ਲਿਖਾਰੀ, ਉਹਦੀ ਜਿੱਥੇ ਤੱਕ ਚੜ੍ਹਾਈ ਹੈ ਉਹਨੇ ਲਿਖਿਆ, ਪਰ ਹਿਸਟਰੀ ਸਾਨੂੰ ਅਸੀਂ ਲੈਣੀ ਵੀ ਉਸ ਵੇਲੇ ਦਾ ਕੋਈ ਬੰਦਾ ਹੈ ਜਿਹੜਾ ਹੈ ਸੁੰਦਰ ਦੀ ਸੁੰਦਰ ਹੈ ਉਹਦਾ ਨਾਂ ਸੱਦ ਦੇ ਰਿਹਾ, ਲੇਕਿਨ ਬਾਣੀ ਸਾਡੇ ਗ੍ਰੰਥ 'ਚ ਦੇਖਦੇ ਹਾਂ ਉਹਦੀ ਜਿੱਥੇ ਤੱਕ ਲੈਵਲ ਹੈ ਅਸੀਂ ਉਹਦੇ 'ਚੋਂ ਇੱਕ ਗੁਣ ਲੈਣੇ ਹੈ ਵੀ ਕੈਸੀ ਹਿਸਟਰੀ ਉਸ ਵੇਲੇ ਦੀ ਲਿਖੀ ਹੈ। ਆਮ ਕਹਾਣੀਆਂ ਵਾਜਾਂ ਨਾਲ ਸਾਰੀ ਚੀਜ਼ ਕਹਾਣੀਆਂ 'ਤੇ ਚਲੀ ਆ ਰਹੀ ਸੀ ਵੀ ਇੱਕ ਇਹਨਾਂ ਨਾਲ ਇੱਕ ਨੋਵਲ ਕਰੈਕਟਰ ਬਣਾਏ ਆ, ਜਿੱਦਾਂ ਨਾਨਕ ਸਿੰਘ ਦੇ ਨਾਵਲਾਂ 'ਚ ਕਰੈਕਟਰ ਹੈ, ਜਿੱਦਾਂ ਭਾਈ ਵੀਰ ਸਿੰਘ ਨੇ ਸੁੰਦਰੀ ਨਾਵਲ ਲਿਖਿਆ ਔਰ 'ਚ ਇੱਕ ਸੁੰਦਰੀ ਕਰੈਕਟਰ ਬਣਾਤਾ, ਐਗਜ਼ਿਸਟ ਨਹੀਂ ਉਹ ਕਰਦੀ, ਬਿਜਲਾ ਸਿੰਘ ਨਾਂ ਰੱਖ ਦਿੱਤਾ, ਹੋਰ ਉਹਦੇ ਸਾਰੇ ਹੀ ਨਾਵਲ ਦੇ ਵਿੱਚ ਸਿੱਖ ਸਾਰੇ ਹੀ ਚੰਗੇ ਅਤੇ ਮੁਸਲਮਾਨ ਸਾਰੇ ਹੀ ਭੈੜੇ, ਕਦੀ ਹੋ ਸਕਦਾ ਨਾਵਲ 'ਚ? ਉਹਦੀ ਆਪਣੀ ਨਾਵਲ ਹੈ ਸੁੰਦਰੀ ਦਾ, ਉਹ 'ਚ ਸਿੱਖ ਇੰਨੇ ਵਧੀਆ ਦਿਖਾਲੇ ਔਰ ਉਹ ਕਦੇ ਵੀ ਉਹਨਾਂ 'ਤੇ ਇੰਨਾ ਜ਼ੁਲਮ, ਸਾਰੇ ਸਿੱਖ ਕਿਸੇ ਮੁਸਲਮਾਨ ਦੀ ਸਿਫਤ ਨਹੀਂ ਕੀਤੀ ਵਿੱਚ, ਸੁੰਦਰੀ ਦਾ ਨਾਵਲ ਹੈ ਉਹਦੀ। ਹੁਣ ਸੁੰਦਰੀ ਅਸੀਂ ਉਹ ਸੱਚਾਈਆਂ ਜ਼ਾਹਰ ਕਰਦੇ ਹਾਂ ਜਿਹੜੀਆਂ ਹੁਣ ਹੋ ਰਹੀਆਂ ਹੈ, ਇਹ ਸੁੰਦਰੀ ਕਾਹਨੂੰ ਆਉਣ ਦੇ ਸ਼ੰਭ 'ਚ ਉਹਨਾਂ ਪੈਲੀਆਂ 'ਚ ਜਾਂ ਉਹਨਾਂ ਦਿਸਾਂ ਜਿੱਥੇ ਦਾ ਮੈਂ ਰਹਿਣ ਵਾਲਾ, ਮੇਰੇ ਸਹੁਰੇ ਆ ਉਸ ਪਿੰਡ ਜਿੱਥੇ ਸੁੰਦਰੀ ਦੀ ਸਮਾਧ ਇਹਨਾਂ ਨਾਲ ਬਣਾ ਕੇ ਬਹੁਤ ਵੱਡਾ ਗੁਰਦੁਆਰਾ ਬਣਾਇਆ ਹੁਣ ਸ਼ਾਲਿਆਂ ਦੇ ਲਾਗੇ, ਔਰ ਉਹ ਸ਼ਾਲੇ ਸਾਰੇ ਹੀ ਮੇਰੇ ਫਾਦਰ ਨੇ ਲਾ ਦੀ ਜ਼ਮੀਨ ਆ ਸਾਰੇ ਖਰੇ, ਕਿੰਨੇ 2200 ਕਮਾਂ ਸਾਰਾ ਉਸ ਉਹਦੇ ਵਿੱਚ ਹੁਣ ਇੱਕ ਕਬਰ ਬਣਾ ਉੱਥੇ ਗੁਰਦੁਆਰਾ ਬਣ ਰਿਹਾ ਬੜਾ ਪਾਰਾ। ਸੁੰਦਰੀ ਜੀ ਇੱਥੇ ਸ਼ਹੀਦ ਹੋਈ ਸੀ ਜੋ ਨਾਵਲ 'ਚ ਲਿਖੀ ਹੈ, ਜਿੱਦਾਂ ਸਾਰੇ ਝੂਠੇ ਗੁਰਦੁਆਰੇ ਕਹਾਣੀਆਂ ਦੇ ਸਿਰ 'ਤੇ ਬਣ ਰਹੇ, ਉਹ 'ਤੇ ਐਡਾ ਗੁਰਦੁਆਰਾ, ਉਹ ਜਗ੍ਹਾ ਬੜੀ, ਉਹ ਪਹਿਲਾਂ ਸਾਰੀ ਪੈਲੀ ਸ਼ੰਭ ਹੁੰਦਾ ਸੀ, ਉਹ ਕਦੀ ਵਾਹੁੰਦੇ ਨਹੀਂ ਸੀ ਹੁੰਦੇ, ਅਤੇ ਉੱਥੇ ਲਾਗੇ ਜਾਈ ਜਾ ਕਿਤੇ ਕਿਤੇ ਉਹ ਜਿੱਥੇ ਵੇਲੇ ਹਲ ਜੋਲਣ, ਅਸਲ 'ਚ ਉਹ ਸਾਰੇ ਸ਼ੰਭ 'ਚ ਸ਼ਹੀਦੀ ਪਹਿਰਾ ਹੈ, ਉੱਥੇ ਬਹੁਤ ਸ਼ਹੀਦੀਆਂ ਹੋਈਆਂ ਸਿੰਘਾਂ ਦੀਆਂ ਅਤੇ ਉਹ ਜਿਹੀਆਂ ਰੂਹਾਂ ਹੁੰਦੀਆਂ, ਇਹ ਹੈ ਸ਼ਹੀਦੀ ਫੌਜਾਂ ਪਰ ਜੂਨ ਹੈ। ਉਸ ਜਗ੍ਹਾ ਆਣ ਕੇ ਕਿਸੇ ਖਾਸ ਜਗ੍ਹਾ ਇੱਕ ਨਾ ਉਹ ਜਦੋਂ ਹਲ ਜੋੜਨਾ ਨਾ ਉੱਥੇ ਬਲਦ ਬਹਿ ਜਾਣੇ, ਹਲ ਤੁਰਨਾ ਹੀ ਨਾ ਉਸ ਜ਼ਮੀਨ 'ਚ। ਉਹਨਾਂ ਨੇ ਕਿਹਾ ਪਤਾ ਨਹੀਂ ਕੀ ਹੁੰਦਾ ਇਹ, ਉਹ ਪਿੰਡ 'ਚ ਰੌਲਾ ਪੈ ਗਿਆ। ਉਹ ਫਿਰ ਕਈ ਵਾਰੀ ਪੈ ਕੇ ਉਸਾਰ, ਲੇਕਿਨ ਰਾਤ ਨੂੰ ਉੱਥੇ ਹਮੇਸ਼ਾ ਹੀ ਹਾੜਾ ਪੈਂਦਾ ਸੀ ਮਾਲ ਦਾ। ਉਹ ਸ਼ਹੀਦ ਰੂਹਾਂ ਦਾ ਉੱਥੇ ਵਾਸਾ ਹੈ ਸਾਰੇ ਬਣ 'ਚ। ਅਸੀਂ ਆਪ ਆਪਣੇ ਸੱਚ ਬੀਤੀਆਂ ਤਾਂ ਦੱਸਦਾ ਵੀ ਕਿੱਦਾਂ ਬਣਦੇ ਆ ਗੁਰਦੁਆਰੇ। ਉਹਨਾਂ ਨੇ ਜਗ੍ਹਾ ਜਗ੍ਹਾ ਦੇਖੀ ਅਤੇ ਉਹ ਸੁੰਦਰੀ ਦੇ ਨਾਵਲ ਪੜ੍ਹਨ ਵਾਲੇ ਕਹਿੰਦੇ ਉਹ ਇੱਥੇ ਤਾਂ ਸੁੰਦਰੀ ਮਰੀ ਹੈ। ਉੱਥੇ ਹੁਣ ਬੜਾ ਪਾਰਾ ਮੇਲਾ ਲੱਗਦਾ ਸੁੰਦਰੀ ਜੀ ਇੱਥੇ ਸਾਰਾ ਨਾਵਲ ਦੀ ਸੱਚਾਈ ਹੋ ਗਈ, ਜਿੱਦਾਂ ਹੇਮਕੁੰਠ ਦੀ ਸੱਚਾਈ ਹੋ ਗਈ। ਉਹ ਸੁੰਦਰੀ ਸਾਰਾ, ਲੇਕਿਨ ਉੱਥੇ ਉਹ ਸਾਰੀ ਬਣਾ ਕੇ ਉਹਨੂੰ ਪੂਜਣਾ ਪਏ। ਉੱਥੇ ਨਿਸ਼ਾਨ ਸਾਹਿਬ ਗੜਦੇ ਹੈ ਸਾਰਾ ਕੁਛ। ਇਹ ਜਿਹੜਾ ਅਸਲ ਨਿਸ਼ਾਨ ਹੈ ਇਹ ਇਸ ਤਰ੍ਹਾਂ ਹੀ ਬਾਬੇ ਬੁੱਢੇ ਨੂੰ ਇੱਕ ਨਾਵਲ ਕਰੈਕਟਰ ਬਣਾਇਆ ਇਹਨਾਂ, ਕਿਉਂਕਿ ਬਾਬੇ ਬੁੱਢੇ ਦਾ ਕਿਤੇ ਬਾਣੀ 'ਚ ਜ਼ਿਕਰ ਨਹੀਂ ਆਉਂਦਾ ਐਡਾ ਵੱਡਾ ਸਿੱਖ ਹੋਵੇ। ਬਾਕੀ ਕਈ ਸਿੱਖਾਂ ਦੇ ਨਾਂ ਆ ਗਏ ਹੈ, ਉਹ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਕਹਿੰਦੇ ਜੀ ਇਹ ਜਿਹੜਾ ਬਾਬਾ ਬੁੱਢਾ ਸੀ ਇਹ ਹਰ ਗੱਦੀ 'ਤੇ ਬੈਠਣ ਵਾਲੇ ਗੁਰੂ ਨੂੰ ਆਪਣੀ ਜਿਹੜੀ ਉਂਗਲੀ ਹੁੰਦੀ ਸੀ ਚੀਚੀ ਲਾਗਲੀ, ਉਹ ਜਿਹੜੀ ਇੱਕ ਉਂਗਲ ਇਹਨਾਂ ਦੇ ਵੇਦਾਂ ਸ਼ਾਸਤਰਾਂ 'ਚ ਲਿਖਿਆ ਵੀ ਉਹ ਹਰ ਗੁਰੂ ਦੇ ਮੱਥੇ 'ਤੇ ਕੇਸਰ ਨਾਲ ਟਿੱਕਾ ਲਾਉਂਦਾ ਸੀ, ਟਿੱਕਦਾ ਸੀ, ਤਾਂ ਉਹ ਗੁਰੂ ਮੰਨਿਆ ਜਾਂਦਾ ਸੀ। ਬਾਬਾ ਬੁੱਢਾ ਐਸੀ ਅਥੋਰਿਟੀ ਸੀ ਵੀ ਜਿਹੜਾ ਗੁਰੂ ਵੀ ਗੱਦੀ 'ਤੇ ਬੈਠਦਾ ਸੀ ਉਹਦੇ ਉਹ ਟਿੱਕਾ ਕੇਸਰ ਦਾ ਆਪਣੀ ਚੀਚੀ ਦੇ ਲਾਗਲੀ ਉਂਗਲ ਨਾਲ ਲਾਉਂਦਾ ਸੀ। ਸਾਰੀ ਉਹ ਕਹਾਣੀਆਂ ਵੇਦਾਂ ਸ਼ਾਹ ਪਿੱਛੋਂ ਉਹ ਟਿੱਕਾ ਲਾਉਂਦਾ ਸੀ ਤਾਂ ਉਹ ਗੁਰੂ ਮੰਨ ਜਾਂਦੇ ਟਿੱਕਾ। ਅਸੀਂ ਕਹਿੰਦੇ ਹਾਂ ਸੁੰਦਰ ਦੀ ਸੱਦ 'ਤੇ ਕੁਛ ਹੋਰ ਲਿਖਦੀ, ਰਾਮਦਾਸ ਸੋਢੀ ਤਿਲਕ ਦਿਓ ਉਹ ਨਹੀਂ, ਉਹ ਲਿਖਦਾ ਸੱਚ ਸ਼ਬਦ ਨਿਸ਼ਾਨ। ਸ਼ਬਦ ਉਹਦੇ ਮੱਥੇ 'ਚ ਚਲਾ ਦਿੰਦਾ ਸੀ ਅਗਲਾ, ਉਹ ਇੰਨਾ ਜਪਣਾ ਐਡਾ ਤਕੜਾ ਉਹ ਅਭਿਆਸੀ ਹੋ ਜਾਂਦਾ ਸੀ, ਉਹਦੀ 'ਚ ਨਾਨਕ ਜੋਤ ਆਉਂਦੀ ਸੀ ਕਿਉਂਕਿ ਉਹਨਾਂ ਦੇ ਮੱਥੇ ਦਗਣ ਲੱਗ ਪੈਂਦੇ ਸੀ। ਅਸੀਂ ਸਦਾ ਹੀ ਦੱਸ ਦਈਏ ਵੀ ਜਿਹੜੇ ਮੱਥੇ 'ਚ ਦਗਣਾ ਹੈ ਨਾ, ਲਿਖਿਆ ਹਮਰੇ ਮਸਤਕ ਦਾਗ ਦਗੋਨੇ, ਗੁਰੂ ਰਾਮਦਾਸ ਸਾਹਿਬ ਬਾਣੀ ਦਿੰਦੇ ਵੀ ਸਾਡੇ ਮਸਤਕ ਦਾਗੇ ਗਏ ਹੈ। ਕਬੀਰ ਸਾਹਿਬ ਕਹਿੰਦਾ ਦਾਗੇ ਹੋਏ ਸੋਰਾਨਵੇਂ ਜੂਝੇ ਬਿਨ ਦਾਗੇ ਭੱਗ ਜਾਏ। ਇਹ ਦਾਗ ਕੀ ਹੈ? ਦਾਗ ਭਾਈ ਸਾਹਿਬ ਜੀ ਉਹ ਚੀਜ਼ ਹੈ ਜਿਹੜਾ ਬੰਦੇ ਨੂੰ ਬੰਦਾ ਗੁਲਾਮ ਬਣਾ ਲੈਂਦਾ ਸੀ ਨਾ। ਹਿੰਦੁਸਤਾਨ ਦੇ ਵਿੱਚ ਵੀ, ਮਹਾਂਭਾਰਤ ਵਿੱਚ ਵੀ, ਇੰਡੀਆ ਵਿੱਚ ਵੀ ਆ, ਅਮੈਰੀਕਾ 'ਚ ਗੁਲਾਮੀ ਤੋਂ ਪਹਿਲਾਂ ਸਾਡੇ ਹਿੰਦੁਸਤਾਨ 'ਚ ਇਹ ਬਿਮਾਰੀ ਸੀ ਵੀ ਬਾਦਸ਼ਾਹ ਅਫਰੀਕਾ ਦੇ ਜੰਗਲਾਂ 'ਚੋਂ ਗੁਲਾਮ ਫੜ ਕੇ ਆਪਣੇ ਗੁਲਾਮ ਕਰ ਲੈਂਦੇ ਸੀ। ਔਰ ਜਿਹੜਾ ਗੁਲਾਮ ਹੁੰਦਾ ਸੀ ਉਹਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਸੀ ਵੀ ਜਦੋਂ ਉਹਨੂੰ ਗੁਲਾਮ ਕਰਨਾ ਹੋਏ ਕਿਸੇ ਨਾਲ, ਜਿੱਦਾਂ ਉਹਨੇ ਖਰੀਦਿਆ ਹੋਵੇ ਗੁਲਾਮ, ਉਹਨੂੰ ਖੜ੍ਹਾ ਕਰਕੇ ਉਹਦੇ ਹੱਥ ਪੈਰ ਬੰਨ ਕੇ ਵਿਚਾਰੇ ਨੂੰ ਇੱਕ ਪੈਸਾ ਤਾਂਬੇ ਦਾ ਲੈ ਕੇ, ਐਡਾ ਵੱਡਾ ਪੈਸਾ ਜਿਹੜਾ ਹੁੰਦਾ ਸਿੱਕਾ ਤਾਂਬਾ, ਉਹਨੂੰ ਅੱਗ 'ਚ ਗਰਮ ਕਰਕੇ ਲਾਲ ਕਰਕੇ ਉਹਦੇ ਮੱਥੇ 'ਤੇ ਠੋਕ ਦਿੱਤਾ ਜਾਂਦਾ ਸੀ ਅਤੇ ਉਹਦਾ ਮਸਤਾ ਸੜ ਜਾਂਦਾ ਸੀ ਉਨਾ ਹਿੱਸਾ, ਫਿਰ ਪੈਸਾ ਲੱਥ ਜਾਂਦਾ ਸੀ, ਉਹਦੇ ਹੱਥ ਖੋਲ੍ਹ ਦਿੰਦੇ ਸੀ। ਉਹਦਾ ਦਾਗਿਆ ਹੋਇਆ ਮੱਥਾ ਸਾਰੀ ਉਹ ਉਮਰ ਕਿਤੇ ਉਹ ਨਿਕਲ ਨਹੀਂ ਸੀ ਸਕਦਾ, ਪਛਾਣਿਆ ਜਾਂਦਾ ਸੀ ਵੀ ਇਹ ਦਾਗਿਆ ਹੋਇਆ ਗੁਲਾਮ ਹੈ। ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਂ ਰੱਬ ਦਾ ਗੁਲਾਮ ਹਾਂ, ਹਮਰੇ ਮਸਤਕ ਦਾਗ ਦਗੋਨੇ। ਪੂਰਵ ਜਨਮ ਕਬੀਰ ਸਾਹਿਬ ਆਏ ਹਨ, ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ। ਜਿਹੜੇ ਸ਼ਬਦ ਜਪਣ ਵਾਲੇ ਹੈ ਉਹਨਾਂ ਦੇ ਮਸਤਕ 'ਚ ਜੋਤ ਆ ਜਾਂਦੀ, ਉਹਨਾਂ ਦੇ ਦਗ ਦਗ ਉਸ ਨਿਸ਼ਾਨ ਦੀ ਬਜਾਏ ਉਹਨਾਂ ਦੇ ਮੱਥੇ ਲਿਸ਼ਕਦੇ ਨੇ। ਇਸੇ ਕਰਕੇ ਮਹਾਰਾਜ ਨੇ ਲਿਖਿਆ ਹੈ ਭਈ ਹਮਰੇ ਮਸਤਕ ਦਾਗ ਦਗੋਨੇ, ਮੈਂ ਤਾਂ ਤੇਰਾ ਕੁੱਤਾ ਵੀ ਨਹੀਂ ਹੈ, ਮੈਂ ਤੇਰੇ ਕੁਤਰਾ ਹੈ, ਮੈਂ ਛੋਟਾ ਜਿਹਾ ਕਤੂਰਾ ਹਾਂ। ਐਡੀ ਗਰੀਬੀ ਔਰ ਜਿਹੜੀ ਗੁਲਾਮੀ ਦੀ ਰਸਮ ਸੀ ਉਹਦਾ ਇਹ ਲਫ਼ ਸੀ। ਇਸੇ ਕਰਕੇ ਮਹਾਰਾਜ ਆਪਣੀ ਬਾਬਾ ਨਾਨਕ ਕਹਿੰਦਾ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਇਹ ਜਿੰਨੀ ਬਾਣੀ ਲਿਖੀ ਗਈ ਹੈ ਇਸ ਤਰ੍ਹਾਂ ਗੁਲਾਮ ਹੋ ਕੇ ਰੱਬ ਦੀ ਗਰੀਬੀ 'ਚ ਇਹ ਲਿਖੀ ਹੈ। ਇਸ ਕਰਕੇ ਉਹ ਜਿਹੜਾ ਨਿਸ਼ਾਨ ਸੀ ਨਾ ਮੱਥੇ 'ਤੇ ਲੱਗ ਜਾਂਦਾ, ਇਹ ਜਿਹੜੇ ਭਗਤ ਹੁੰਦੇ ਹੈ ਇਹ ਆਪਣੇ ਜੀਂਦੇ ਜੀ ਨਾਮ ਜਪ ਕੇ ਅਤੇ ਪ੍ਰਗਟੀ ਜੋਤ ਮਹਾਂਤ ਕੇ ਮਾਥੇ ਨਾਨਕ ਉਦਰੇ ਤਿੰਨ ਕੇ ਸਾਥੇ, ਉਹ ਐਡੇ ਤਕੜੇ ਅਭਿਆਸੀ ਹੋ ਜਾਂਦੇ ਹੈ। ਜਿਸ ਵੇਲੇ ਮਰਨ ਤੋਂ ਬਾਅਦ ਉਹਨਾਂ ਦੀ ਸੂਖਸ਼ਮ ਕਾਇਆਂ ਦੇ ਨਾਲ ਉਹ ਗਾਂਹ ਜਾਂਦੇ ਹੈ ਅਤੇ ਉਹਨਾਂ ਦੇ ਮੱਥੇ ਦਗਦਾ, ਦਰਗਾਹ 'ਚ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਇਹ ਜਿਹੜਾ ਮੱਥੇ ਦਾ ਨਿਸ਼ਾਨ ਹੈ, ਇਹ ਹੈ ਵੀਜ਼ਾ। ਜਿੱਦਾਂ ਬਗੈਰ ਵੀਜ਼ੇ ਤੋਂ, ਜਿਹੜੇ ਜਿਹਦੇ ਕੋਲ ਵੀਜ਼ਾ ਨਾ ਹੋਵੇ ਅਮੈਰੀਕਾ ਦਾ, ਉਹ ਬੋਰਡਰ 'ਤੇ ਆਣ ਕੇ ਐਂ ਦੇਖਦਾ ਜਿੱਦਾਂ ਖੋਤਾ ਧੁੰਦ 'ਚ ਦੇਖਦਾ, ਧੁੰਦ ਪਈ ਯਾਰ ਮੇਰੇ ਕੋਲ ਤਾਂ ਵੀਜ਼ਾ ਨਹੀਂ। ਉੱਥੇ ਉਹ ਜਮਦੂਤ ਖੜ੍ਹੇ ਕਰ ਲੈਂਦੇ ਆ, ਇਹਨੂੰ ਜ਼ਰਾ ਉਹ ਕਮਰੇ 'ਚ ਲੈ ਜਾਓ, ਇਹ ਨਹੀਂ ਜਾ ਸਕਦਾ ਅੱਗੇ, ਉਹਦੇ ਕੋਲ ਵੀਜ਼ਾ ਨਹੀਂ। ਇਸੇ ਕਰਕੇ ਜਿਹਨਾਂ ਨੇ ਨਾਮ ਜਪਣ ਵਾਲਾ ਵੀਜ਼ਾ ਜਪ ਜਪ ਕੇ ਆਪਣੇ ਮਸਤਕ 'ਚ ਆਹ ਨਿਸ਼ਾਨ ਨਹੀਂ ਪੈਦਾ ਕੀਤਾ ਹੁੰਦਾ, ਉਹ ਦਰਗਾਹ 'ਚ ਐਂਟਰ ਨਹੀਂ ਹੋ ਸਕਦਾ। ਇਹ ਡਿਸਿਪਲਿਨ ਹੈ। ਅੱਜ ਅਸੀਂ ਉਹ ਅੰਕ ਲੈਣ ਲੱਗੇ ਜਪਦਾ, ਜਿਹਦੀ ਡਿਸਿਪਲਿਨ ਅਸੀਂ ਰੋਜ਼ ਪਾਠ ਕਰਦੇ ਹਾਂ, ਇਹਦਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ। ਜੇ ਕਿਤੇ ਇਹਨੂੰ ਵਿਚਾਰ ਲਈ ਗਏ, ਸਾਡੀਆਂ ਚਾਂਗਰਾਂ ਨਿਕਲ ਜਾਣ, ਇਹ ਮਹਾਰਾਜ ਅਸੀਂ ਵੀ ਨਾਮ ਜਪ ਲਈਏ। ਤੋ ਜਿਹੜੇ ਉਹ ਨਿਸ਼ਾਨ ਹੈ, ਇਹ ਨਿਸ਼ਾਨ ਸਾਹਿਬ ਇਹਨਾਂ ਨਾਲ ਉਹਦੇ ਤੋਂ ਲਿਆ ਕੇ ਬਾਹਰ ਉਹਦੇ ਹੀ ਪੁਸ਼ਾਕੇ ਪਵਾ ਰਹੇ ਆ, ਉਹਨੂੰ ਨਿਸ਼ਾਨ, ਉਹ ਇਹ ਨਿਸ਼ਾਨ ਆਹ ਕਾਇਮ ਕਰੋ, ਆਹ ਤੁਹਾਡਾ ਜਿਹੜਾ ਨਿਸ਼ਾਨ ਲਈ ਫਿਰਦੇ ਹੋ, ਦਰਗਾਹ 'ਚ ਨਹੀਂ ਵੜਨਾ, ਤੁਹਾਨੂੰ ਬਾਹਰ ਹੀ ਛਿੱਤਰ ਪੈਣੇ ਆ। ਉਹ ਨਿਸ਼ਾਨ ਪੈਦਾ ਕਰੋ ਜਪ ਜਪ ਕੇ ਅੰਦਰ ਕਾ। ਤੋ ਮਹਾਰਾਜ ਕਹਿੰਦੇ ਹੈ ਨਦਰੀ ਕਰਮੇ ਪਵੈ ਨਿਸ਼ਾਨ, ਨਦਰੀ ਕਰਮੇ ਪਵੈ ਨਿਸ਼ਾਨ। ਕਹਿੰਦਾ ਕੱਚ ਪਕਾਈ ਉਥੇ ਪਾਏ। ਤੂੰ ਇੱਥੇ ਤਾਂ ਬੜਾ ਮਹਾਂਪੁਰਖ ਬਣ ਗਿਆ, ਸਾਧ ਸੰਤ ਬਣ ਗਿਆ, ਤੈਨੂੰ ਉੱਥੇ ਜਾ ਕੇ ਨਾ ਤੂੰ ਐਂਟਰ ਹੀ ਨਹੀਂ ਹੋ ਸਕਣਾ। ਕੱਚਾ ਅਤੇ ਪੱਕਾ ਲਈ ਹੀ ਉਹ ਹਾ ਬਾਰਡਰ ਲਾਈਨ ਲਾਈ ਹੈ, ਦਰਗਾਹ 'ਚ ਅਸੀਂ ਐਂਟਰ ਨਹੀਂ ਹੋ ਸਕਦੇ। ਬਲਕਿ ਉੱਥੇ ਜੇ ਕੋਈ ਭੁੱਲਾ ਚੁੱਕਾ ਦੌੜ ਕੇ ਵੜ ਵੀ ਜਾਵੇ ਉਸ ਥਾਂ ਜਾਂ ਸਾਰੇ ਤੋਂ, ਉਹ ਪਛਾਣਿਆ ਜਾਂਦਾ ਉੱਥੇ ਉਹਨਾਂ ਨੂੰ, ਰੇ 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 ਇਹ ਕੌਣ ਆ ਗਿਆ। ਅਤੇ ਜਿਹੜੇ ਨਾਮ ਜਪਿਆ ਹੁੰਦਾ ਉਹਨੂੰ ਕਹਿੰਦੇ ਆਓ ਜੀ ਆਓ ਜੀ, ਬਾਣੀ 'ਚ ਲਿਖਿਆ। ਉਹ ਕੌਣ ਹੁੰਦੇ ਨੇ? ਮਹੱਲਾ ਪੰਜਵਾਂ ਕਹਿੰਦਾ ਰਾਰਾ ਰੰਗ ਹੋਇਆ ਮਨ ਆਪਣਾ, ਰਾਰਾ ਰੰਗ ਹੋਇਆ ਮਨ ਆਪਣਾ, ਰਾਰਾ ਰੰਗ ਹੋਇਆ ਮਨ ਆਪਣਾ, ਇਹ ਰਾਰਾ ਰੰਗ ਹੋਇਆ ਮਨ ਆਪਣਾ। ਮਨ ਕਿੱਦਾਂ ਰੰਗਿਆ ਜਾਂਦਾ? ਬਾਣੀ ਪੜ੍ਹ ਕੇ, ਪਾਠ ਕਰਕੇ ਜਾਂ ਸੇਵਾ ਕਰਕੇ ਗੁਰਦੁਆਰਾ। ਮਨ ਕਿੱਦਾਂ ਰੰਗਿਆ ਜਾਏਗਾ? ਮਹਾਰਾਜ ਕਹਿੰਦਾ ਹਰ ਹਰ ਜਾਪ ਜਪ ਜਪ ਰਸਨਾ, ਹਰ ਹਰ ਜਾਪ ਜਪ ਜਪ ਰਸਨਾ, ਇਹ ਰਰ ਰੰਗ ਹੋਇਆ ਮਨ ਆਪਣਾ, ਰਰ ਰੰਗ ਹੋਇਆ ਮਨ ਆਪਣਾ, ਹਰ ਹਰ ਜਾਪ ਜਪ ਜਪ ਰਸਨਾ, ਹਰੇ ਹਰੇ ਜਪ 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 ਰਸਨਾ, ਵਾਹਿਗੁਰੂ 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 ਵਾਹਿਗੁਰੂ, ਇਹ ਹਰ ਹਰ ਜਾਪ ਜਪ ਜਪ ਰਸਨਾ। ਰਸਨਾ ਨਾ ਜਪਣ ਦਾ ਹੁਕਮ ਹੈ। ਕਈ ਕਹਿੰਦੀ ਜੀ ਰਸਨਾ ਨਾ ਜਪਣ ਦਾ, ਓਏ ਐਡਾ ਸਖ਼ਤ ਹੁਕਮ ਮਹੱਲੇ ਪੰਜਵੇਂ ਦਾ, ਗੁਰੂ ਅਰਜਨ ਦਾ, ਜਿਹਨੇ ਸਭ ਤੋਂ ਜ਼ਿਆਦਾ ਸਾਨੂੰ ਬਾਣੀ ਦਿੱਤੀ, ਅਸੀਂ ਰਸਨਾ ਨਾਲ ਉਹਦੀ ਬਾਣੀ ਦੇ ਪਾਠ ਹੀ ਕਰੀ ਜਾਂਦੇ ਸੁਖਮਣੀ ਸਾਹਿਬ ਦੇ। ਉਹ ਕਹਿੰਦਾ ਰਸਨਾ ਨਾਲ ਜਪਣਾ ਪੈਣਾ, ਰਸਨਾ ਜਿਹੜੀ ਬਾਣੀ ਪੜ੍ਹਦੀ ਹੈ ਜਾਂ ਰਸਨਾ ਜਿਹੜੀ ਹੋਰ ਚੀਜ਼ ਕਰਦੀ ਹੈ, ਨਾਮ ਨਹੀਂ ਜਪਦੀ। ਰਸਨਾ ਨਾ ਜਪੇ ਨਾਮ ਤਿਲ ਤਿਲ ਕਰ ਕੱਟੀਏ, ਮਹੱਲਾ ਪੰਜਵਾਂ। ਸਾਨੂੰ ਹੁਕਮ ਲੈਣੇ ਪੈਣੇ ਹੈ ਬਾਣੀ 'ਚੋਂ, ਵੀ ਇਹ ਬਾਣੀਆਂ ਹੀ ਰਸਨਾ ਸਾਰੀ ਦਾ ਜ਼ੋਰ ਬਾਣੀਆਂ ਪੜ੍ਹਨ 'ਤੇ ਹੀ ਲਾਈ ਜਾਂਦੇ, ਨਾਮ ਕਦੋਂ ਜਪਣਗੇ? ਇਸ ਕਰਕੇ ਰਸਨਾ ਨਾ ਜਪੇ ਨਾਮ ਨੂੰ ਟੋਟੇ ਟੋਟੇ ਕਰ ਸਿੱਟੋ ਦੇ ਉਸ ਰਸਨਾ ਦਾ। ਇਸ ਕਰਕੇ ਜਿਉਂ ਜਿਉਂ ਰਸਨਾ ਨਾਲ ਨਾਮ ਜਪਾਂਗੇ ਰੰਗ ਚੜ੍ਹੇਗਾ। ਇਸ ਕਰਕੇ ਰੰਗ ਹੋਰ ਬਾਣੀ ਨਾਲ ਨਹੀਂ ਚੜ੍ਹਨਾ। ਆਹ ਜਿਹੜੀ ਹੈ ਨਾ, ਅਸੀਂ 50 ਸਾਲ ਇਸ ਧੋਖੇ 'ਚ ਰਹੇ ਪਈ ਰੂ ਰੂੜੀ ਬਾਣੀ ਜੇਰ ਪੈ, ਰੂੜੀ ਬਾਣੀ ਜੇਰ ਪੈ, ਰੇ ਮਨ ਰੂੜੇ ਰੰਗ ਲੈ ਤੂੰ ਸੱਚਾ ਰੰਗ ਚੜਾ। ਭਾਈ ਰਣਧੀਰ ਸਿੰਘ ਜੀ, ਅਸੀਂ ਸਾਰੇ ਜਥੇ ਵਾਲੇ ਅਸੀਂ ਸਾਰੇ ਇਹੋ ਹੀ ਗਾਉਂਦੇ ਹਾਂ ਵੀ
ਰੂੜੀ ਬਾਣੀ ਜੇ ਰਪੈ।
ਜੇ ਤੂੰ ਬਾਣੀ ਗਾਈ ਗਿਆ ਸਾਰਾ ਕੁਛ ਸਾਰੀ ਰਾਹ, ਤੈਨੂੰ ਰੰਗ ਚੜ ਜਾਏਗਾ। ਰੂੜੀ ਬਾਣੀ ਜੇ ਰਪੈ, ਨਾ ਇਹ ਰੰਗ ਲਹੇ ਨਾ ਜਾਏ, ਸੱਚਾ ਰੰਗ ਚੜਾ ਮਨ ਰੰਗਲੇ। ਉੱਧਰ ਗੁਰੂ ਅਰਜਨ ਪਾਤਸ਼ਾਹ ਕਹਿ ਰਿਹਾ ਵੀ ਰਾਰਾ ਰੰਗੋ ਯਾਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ। ਇੱਧਰ ਭੁਲੇਖਾ ਭਰਮ ਏ, ਉਹਨੇ ਭਰਮ ਤੋੜਨਾ ਹੀ ਹੈ ਕਿਉਂਕਿ ਉਹਨਾਂ ਨੇ ਇੱਧਰ ਹੀ ਲਾਉਣਾ। ਅਸੀਂ 50 ਸਾਲ ਬਾਣੀ ਨਾਲ ਰੰਗ ਚੜਾਉਂਦੇ ਰਹੇ, ਕੋਈ ਰੰਗ ਨਹੀਂ ਚੜਦਾ ਕਿਸੇ ਨੂੰ। ਇਸ ਕਰਕੇ ਰੰਗ ਚੜੇਗਾ ਤੇ ਜੋ ਬਾਣੀ ਲਿਖਦੀ ਹੈ ਨਾਮ ਜਪ ਕੇ ਰੰਗ ਚੜੇਗਾ। ਰੂੜੀ ਬਾਣੀ ਨਾਮ ਹੈ, ਤੇਰਾ ਨਾਮ ਰੂੜੋ ਤੇਰਾ ਉਹ ਨਾ ਭਗਤਾਂ ਦੀ ਬਾਣੀ ਦੇਖੋ, ਰੂੜੋ ਹੈ ਰੰਗਲਾ ਰੰਗ ਤੇ ਰੰਗ ਕਿਹੜਾ, ਨਾ ਬਾਣੀ ਨਹੀਂ ਲਿਖਿਆ ਉੱਥੇ, ਬਾਣੀ ਵੀ ਗੁਰਮੰਤਰ ਹੈ।
ਤੇਰਾ ਏਕੋ ਨਾਮ ਮਜੀਠਾ,
ਬਾਬਾ ਨਾਨਕ ਨੂੰ ਉਲਟਾ ਦੋਗੇ ਉਹਦੀ ਬਾਣੀ, ਨਾਮ ਨਾਲ ਮਜੀਠਾ ਰੰਗ ਚੜੇਗਾ।
ਤੇਰਾ ਏਕੋ ਨਾਮ ਮਜੀਠਾ, ਤੇਰਾ ਏਕੋ ਨਾਮ ਮਜੀਠਾ, ਤੇਰਾ ਏਕੋ ਨਾਮ ਮਜੀਠਾ, ਤੇਰਾ ਏਕੋ ਨਾਮ ਮਜੀਠਾ।
ਮਹੱਲਾ ਪਹਿਲਾ, ਸਦਾ ਲਈ ਘੁੱਟ ਕੇ ਬੰਦ ਬਣਦੀਏ, ਪਾਠ ਕਰਨਾ ਠੀਕ ਹੈ, ਵਿਚਾਰ ਕੇ ਕਰੋ। ਇੰਨਾ ਕੀ ਫਾਇਦਾ ਵੀ ਅਸੀਂ ਇਹਨੂੰ ਵਿਚਾਰ ਕੇ ਨਾਮਲ ਜਪ ਸਕਦੇ ਹਾਂ, ਲੇਕਿਨ ਜੇ ਅਸੀਂ ਇਹਨੂੰ ਹੀ ਬਣਾ ਲਿਆ ਵੀ ਇਹਦੇ ਨਾਲ ਰੰਗ ਚੜ ਜਾਣਾ। ਰੂੜੀ ਬਾਣੀ ਜੋ ਰਪੇ, ਨਾ ਇਹ ਰੰਗ ਲਹੇ ਨਾ ਜਾਏ, ਰੇਬਨ ਰੂੜੇ ਰੰਗਲੋਏ, ਸੱਚਾ ਰੰਗ ਚੜਾ ਮਨ ਰੰਗਲੇ। ਰਹਿਣ ਸਵਾਈਆਂ 'ਚ ਅਸੀਂ ਪੜ ਪੜ ਬਾਣੀ, ਕਿਸੇ ਨੂੰ ਨਹੀਂ ਰੰਗ ਚੜਿਆ। ਉੱਦਾਂ ਦੇ ਕੋਰੇ ਸਾਰੇ ਪਏ ਆ ਜਿੰਨੇ ਕੀਰਤਨ ਕਰਨ ਵਾਲੇ ਆ, ਚੜੇ ਹੈ ਤੇ ਹਾਂ ਵਿੱਚ ਬੈਠੇ ਹੁੰਦੇ ਨਾਮ ਜਪਣ ਵਾਲੇ, ਪਰ ਨਾਮ ਜਪ ਕੇ ਰੰਗ ਚੜੇਗਾ, ਤੁੱਕ ਸੱਚੀ ਹੈ। ਇਸ ਕਰਕੇ ਸਾਨੂੰ ਸਮਝ ਨਹੀਂ ਆਉਂਦੀ, ਉਹ ਐਸਾ ਪਰਮ ਪਾ ਦਿੰਦਾ ਹੈ, ਇਕਨਾਂ ਨੂੰ ਤਮੇਲ ਲੈ ਇਹ ਕਾਪੋ ਤੋਂ ਦੁਖਵਾਇਆ, ਉਹ ਹੋਰ ਹੀ ਪੌਂਚਲੀਆਂ 'ਚ ਪਾ ਦਿੰਦਾ, ਸਾਰੀ ਉਮਰ ਸਮਝ ਨਹੀਂ ਆ ਸਕਦੀ। ਜੇ ਇੱਕ ਇਹਦੀ ਮੈਰਿੰਗ ਸਟਿੱਕ ਬਾਣੀ ਦੀ ਸਮਝ ਲਈਏ ਵੀ ਬਾਣੀ ਦੀ ਮੈਰਿੰਗ ਸਟਿੱਕ ਕੀ ਹੈ, ਬਾਣੀ ਨਾਲ ਕੱਖ ਨਹੀਂ ਹੋਰ ਕਹਿਣਾ, ਬਾਣੀ ਨੇ ਕਹਿਣਾ ਨਾਮ ਜਪ, ਬਾਕੀ ਸਾਰੇ ਹੀ ਅਰਥ ਸੱਚੇ ਹੈ ਜਿਹੜੇ ਨਾਮ ਜਪਾ ਦੇਣ, ਜਿਹੜੇ ਬਾਕੀ ਚੀਜ਼ ਕਰਾ ਦੇਣ ਉਹ ਅਰਥ ਗਲਤ ਹੈ ਇਸ ਬਾਣੀ। ਇਸ ਕਰਕੇ ਰੂੜੀ ਬਾਣੀ, ਹੁਣ ਤੇਰਾ ਨਾਮ ਰੂੜੋ, ਨਾਮਦੇਵ ਜੀ ਲਿਖਦੇ ਨੇ। ਇਸ ਕਰਕੇ ਜਿਹੜਾ ਨਾਮ ਹੈ ਉਹਦੇ ਨਾਲ ਹੀ ਇੱਧਰ ਮਹੱਲਾ ਪਹਿਲਾ ਤਾਂ ਸਿੱਧਾ ਹੀ ਕਹਿ ਦਿੰਦਾ ਬਾਬਾ ਨਾਨਕ,
ਤੇਰਾ ਏਕ ਨਾਮ ਮਜੀਠਾ, ਤੇਰਾ ਏਕ ਨਾਮ ਮਜੀਠਾ, ਰੱਤਾ ਮੇਰਾ ਚੋਲਾ ਰੱਤਾ, ਰੱਤਾ ਮੇਰਾ ਚੋਲਾ ਰੱਤਾ, ਰੱਤਾ ਮੇਰਾ ਚੋਲਾ ਸਾਧ ਰੰਗ,
ਉਹ ਰੰਗ ਲੈਣਾ ਨਹੀਂ ਹੈ
ਸਾਧ ਰੰਗ ਢੋ।
ਉਹ ਪੰਜਾਬੀ ਦਾ ਲਫ਼ਜ਼ ਢੋਲਣਾ ਮਾਰਿਆ, ਢੋਲ ਮੱਖਣਾ ਦਿਲ ਪ੍ਰਦੇਸੀਆਂ ਦਾ ਰਾਜੀ ਰੱਖਣਾ, ਇਹ ਢੋਲ ਉੱਥੋਂ ਉਹ ਸਾਡਾ ਪੰਜਾਬੀ ਦਾ ਲਖਾ ਜਾ, ਢੋਲ ਮੱਖਣਾ ਦਿਲ ਪ੍ਰਦੇਸੀਆਂ ਦਾ ਰਾਜੀ ਰੱਖਣਾ, ਤੇ ਮਹਾਰਾਜ ਰੱਬ ਨੂੰ ਢੋਲਾ ਕਹਿ ਰਿਹਾ,
ਤੇਰਾ ਏਕ ਨਾਮ ਮਜੀਠਾ, ਤੇਰਾ ਏਕ ਨਾਮ ਮਜੀਠਾ,
ਰੱਤਾ ਮੇਰਾ ਚੋਲਾ ਸਾਧ ਰੰਗ ਢੋ ਰਹਾਓ,
ਰੱਤਾ ਮੇਰਾ ਚੋਲਾ ਸਾਧ ਰੰਗ ਢੋਲਾ, ਰਾਰਾ ਰੰਗ
ਹਰ ਹਰ ਨਾਮ ਜਪੋ ਜਪ ਰਸਨਾ, ਹਰ ਹਰ ਨਾਮ ਜਪੋ ਜਪ ਰਸਨਾ,
ਰੇਰੇ ਦਰਗੇ ਕਹੇ ਨਾ ਕੋ,
ਰੇਰੇ ਦਰਗੇ ਕਹੇ ਨਾ ਕੋ,
ਰੇਰੇ ਦਰਗੇ ਕਹੇ ਨਾ ਕੋ,
ਰੇਰੇ ਦਰਗੇ ਕਹੇ ਨਾ ਕੋ। ਉੱਥੇ ਰੇਰੇ ਹੁੰਦੀ ਹੈ ਤੇ ਕਹਿਣਾ ਲਿਖਿਆ, ਉਹ ਅੰਦਰੋਂ ਆ ਕੇ ਦੇਖ ਜਾ, ਓਏ ਕਿਹੜਾ ਵੜਦਾ ਜਾਂਦਾ
ਹੈ, ਕਿਉਂਕਿ ਇਹਨੇ ਕੋਲ ਭਜਨ ਦਾ ਰੇਖਾ ਨਹੀਂ ਅੰਦਰ, ਤੇ ਸ਼ਬਦ ਹਾਲੀ ਦਗਿਆ ਨਹੀਂ ਹੈ, ਅਧੂਰੇ ਹੈ, ਰੰਗ ਨਹੀਂ ਚੜਿਆ ਹਾਲੀ।
ਰੇਰੇ ਦਰਗੇ ਕਹੇ ਨਾ ਕੋ,
ਰੇਰੇ ਦਰਗੇ ਕਹੇ ਨਾ ਕੋ।
ਜਿਹਨਾਂ ਨੂੰ ਨਾਮ ਜਪਿਆ ਹੁੰਦਾ ਉਹਨਾਂ ਨੂੰ ਕਹਿੰਦੇ ਆਓ ਬੈਠ, ਆਦਰ ਸਭ ਦਿਓ ਨਹੀਂ ਹੈ, ਸ਼ੁੱਭ ਹੈ ਥੱਲੇ ਔਂਕੜ ਹੈ, ਆਓ ਬੈਠ ਆਦਰ ਸ਼ੁੱਭ ਦਿਓ। ਆਦਰ ਸ਼ੁੱਭ ਕੀ ਹੈ, ਵੈਲ ਕੰਮ, ਆਓ ਜੀ ਜੀ ਆਇਆਂ ਨੂੰ ਕਈਆਂ ਨੇ ਘਰ ਦੇ ਉੱਤੇ ਲਾਇਆ ਹੁੰਦਾ, ਉੱਥੇ ਇਹ ਲਿਖਿਆ ਹੋ ਜੀ ਜੀ ਆਇਆਂ ਨੂੰ, ਬਾਕੀਆਂ ਨੂੰ ਰੇਰੇ ਦਰ ਕੇ ਕਹੇ ਨਾ ਕੋ, ਰੇਰੇ ਦਰ ਆਓ ਬੈਠ ਆਓ ਬੈਠ ਆਓ ਬੈਠ ਆਦਰ ਸ਼ੁਭ ਦੇ ਰਰ ਰੰਗੋ ਯਾ ਮਨੇ ਆਪਣਾ, ਰਰ ਰੰਗੋ ਯਾ ਮਨੇ ਆਪਣਾ। ਸੋ ਰਾਮਦਾਸ ਸੋਢੀ ਤਿਲਕ ਦੀਆ ਸੱਚ ਸ਼ਬਦ ਨਿਸ਼ਾਨ, ਸ਼ਬਦ ਉਹਦੇ ਅੰਦਰ ਗੁਰੂ ਅਮਰਦਾਸ ਸਾਹਿਬ ਨੇ ਚਲਾਤਾ ਸੀ ਅਤੇ ਉਹਦੇ ਮੱਥਾ ਦਗਲ ਨਾ ਪਏ, ਉਹਦਾ ਨਿਸ਼ਾਨ ਉਹ ਸੀ। ਅਤੇ ਬਾਕੀ ਬਾਬੇ ਬੁੱਢੇ ਨਾਲ ਨਹੀਂ ਸੀ ਤਿਲਕ ਦਿੰਦਾ ਵੀ ਉਹ ਉਂਗਲੀ ਲਾ ਕੇ ਅਤੇ ਬਾਬਾ ਬੁੱਢਾ ਗੱਦੀ 'ਤੇ ਬਿਠਾਲਦਾ ਸੀ। ਬਾਣੀ ਕਹਿੰਦੀ ਹੈ ਰਾਮਦਾਸ ਸੋਢੀ ਤਿਲਕ ਦੀ ਆ ਸੱਚ ਸ਼ਬਦ ਔਂਕੜ ਸਾਰਿਆਂ ਨੂੰ ਨਿਸ਼ਾਨ। ਉਹ ਜਿਹੜਾ ਨਿਸ਼ਾਨ ਹੈ ਨਾ ਇਹ ਉਹਦੀ ਮਿਹਰ ਦੇ ਨਾਲ ਜਿਹਦੇ ਮੱਥੇ 'ਤੇ ਹੋਵੇ ਉੱਥੇ ਜਾ ਕੇ ਆਹ ਦੇਖੋ ਮਹਾਰਾਜ ਲਿਖ ਦਿੱਤੇ ਤਿੱਥੇ ਸੋਹਣੇ ਪੰਜ ਪਰ ਸੁਣਦੇ ਆ ਤਿੱਥੇ ਸੋਹਣੇ ਪੰਚ, ਪੰਚ ਕਹਿੰਦੇ ਸਿਲੈਕਟਡ ਉਹ ਹੋ ਜਾਂਦੇ ਆ ਜਿਹਨਾਂ ਦੇ ਮੱਥੇ 'ਚ ਸ਼ਬਦ ਆ ਜਾਂਦਾ, ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗੇ ਮਾਨ। ਤਿੱਥੇ ਸੋਹਣੇ ਪੰਚ ਤਿੱਥੇ ਪ੍ਰਵਾਨ ਦੇ ਨਾਣੇ ਨੂੰ ਔਂਕੜਾ ਪ੍ਰਵਾਨ ਹੋਈਆਂ ਰੂਹਾਂ ਉੱਥੇ ਪਹੁੰਚਦੀਆਂ। ਤਿੱਥੇ ਸੋਹਣੇ ਪੰਚ ਪਰ ਨਾਦਰੀ ਕਰਮੇ ਪਵੈ ਨਿਸ਼ਾਨ, ਨਾਦਰੀ ਕਰਮੇ ਪਵੈ ਨਿਸ਼ਾਨ। ਆ ਦਰਗਾਹ ਦਾ ਨਕਸ਼ਾ ਅੱਗੇ ਬਾਣੀ ਖੋਲਦੀ ਹੈ, ਫਿਰ ਇਸ ਜਪ ਨੂੰ ਖੋਲਿਆ ਉੱਥੇ ਕਿਹੜੇ ਸੋਹਣੇ ਹੈ ਤੇਰੇ ਭਗਤ ਪਿਆਰੇ ਤੇਰੇ ਭਗਤ ਪਿਆਰੇ ਨਾਮ, ਤੇਰੇ ਭਗਤ ਪਿਆਰੇ ਨਾਮ, ਤੇਰੇ ਭਗਤ ਪਿਆਰੇ ਨਾਮ। ਖੰਡ ਪਾਠੀ ਨਹੀਂ, ਪਾਠੀ ਨਹੀਂ, ਆ ਲੰਗਰ ਦੇ ਸੇਵਾਦਾਰ ਨਹੀਂ, ਕੋਈ ਹੋਰ ਸਿੱਖੀ ਦਾ ਬੰਦਾ ਨਹੀਂ, ਕੁੱਕਾਰਾਂ ਵਾਲਾ ਬੰਦਾ ਨਹੀਂ, ਜਾਂ ਕੋਈ ਨੀਲੇ ਬਾਣੇ ਵਾਲਾ, ਤੇਰੇ ਭਗਤ
ਭਗਤ
ਦੇਖੋ ਤੋਕ ਆਈ ਆ ਹੁਣ
ਹਰ ਦਰੇ ਹਰ ਦਰ ਸੋ ਹਰ ਦਰੇ ਹਰ ਦਰ ਸੋ ਉੱਥੇ, ਪਰ ਇੱਥੇ ਕੀ ਹੋਏਗਾ, ਉਹਨਾਂ ਨੂੰ ਭੂਤਨਾ ਕਿਹਾ ਜਾਏਗਾ, ਉਹਨਾਂ ਨੂੰ ਬੇਤਾਲਾ ਕਿਹਾ ਜਾਏਗਾ, ਉਹਨਾਂ ਨੂੰ ਆਦਮੀ ਕਿਹਾ ਜਾਏਗਾ, ਉਹਨਾਂ ਨੂੰ ਧੱਕੇ ਪੈਣਗੇ, ਉਹਨਾਂ ਦੀ ਨਿੰਦਿਆ ਹੋਊਗੀ, ਉਹਨਾਂ ਦਾ ਉਹਨਾਂ ਦੇ ਸਿਰ ਵੱਢੇ ਜਾਣਗੇ, ਉਹਨਾਂ ਨੂੰ ਦਰਿਆ 'ਚ ਸੁੱਟਿਆ ਜਾਊਗਾ, ਉਹਨਾਂ ਨੂੰ ਹਾਥੀ ਥੱਲੇ ਬੰਨ ਕੇ ਸੁੱਟਿਆ ਜਾਊਗਾ, ਇੰਨੀਆਂ ਤਕਲੀਫਾਂ ਉਹਨਾਂ ਨੂੰ ਆਉਣਗੀਆਂ। ਪਰ ਹਰ ਦਰੇ ਹਰ ਦਰ ਹਰ ਦਰੇ ਹਰ ਦਰ ਸੋ ਤੇਰੇ ਭਗਤ ਵਾਰੀ ਹੋਣ ਲੱਗੀ ਹੈ। ਦੇਖੋ ਕਿੰਨੇ ਵਾਰ ਮਿਲੇ ਉਹਨਾਂ ਨੂੰ, ਵਾਰੀ ਤਿੰਨ ਵਾਰੀ ਵਾਰੀ ਤਿੰਨ ਵਾਰੀ ਵਾਰੀ ਤਿੰਨ ਵਾਰੀ ਜਾਵਾ, ਕਹਿੰਦੇ ਤੇ ਥੋੜੀ ਵਾਰੀ ਹੈ, ਸਾਦ ਬੱਲੇ ਹਾਰੇ ਵਾਹ ਤੇ ਵਾਰੀ ਤਿੰਨ ਤੇਰੇ ਭਗਤ
ਸੋਹਰੇ ਹਰ ਦਾਰ ਸੋਹਰੇ ਹਰ ਦਾਰੇ ਟੀਕਿਆਂ ਵਾਲਿਆਂ ਨਾਲ ਫਾਇਦਾ ਵੀ ਸਾਡਾ ਬੜਾ ਕੀਤਾ ਵੀ ਸਾਨੂੰ ਜਿਹੜੇ ਸੰਸਕ੍ਰਿਤ ਐਡੀ ਮੁਸ਼ਕਲ ਬਾਣੀ ਹੈ ਟੀਕਾ ਪੜ੍ਹ ਕੇ ਅਸੀਂ ਆਪਣੀ ਮਤਲਬ ਦੇ ਨਾਲ ਸਾਰੇ ਹੀ ਬਹਿਨੇ ਕੱਢੇ ਸਾਰੇ ਹੀ ਨਾਮ 'ਤੇ ਟੁੱਕਦੇ ਨਹੀਂ ਤਾਂ ਸਾਨੂੰ ਪਤਾ ਨਹੀਂ ਸੀ ਲੱਗਣਾ ਵੀ ਇਹ ਬਾਣੀ ਐਡੀ ਮੁਸ਼ਕਲ ਕਿਉਂਕਿ ਰੈਵੋਲਿਊਸ਼ਨਰੀ ਗਿਆਨ ਹੈ ਜਿੰਨਾ ਪਿਛਲੀ ਬ੍ਰਾਹਮਣਵਾਦ ਜਿੰਨਾ ਵੇਦਾਂ ਜਿੰਨਾ ਇਹਨਾਂ ਨਾਲ ਉਹ ਇਹਨਾਂ ਭਗਤਾਂ ਦੇ ਸ਼ਬਦਾਂ 'ਚ ਬਾਣੀ ਨੇ ਸ਼ਬਦਾਂ 'ਚ ਇਨਕਲਾਬ ਲਿਆਉਣ ਲਈ ਉਹ ਸਾਰੇ ਲਫ਼ਜ਼ ਲਿਖੇ ਹੈ ਉਹ ਸਾਨੂੰ ਟੀਕਿਆਂ ਤੋਂ ਸਮਝ ਆਏ ਪਰ ਟੀਕੀ ਵਾਲੇ ਅਗਲੀ ਦਰਗਾਹ ਨੂੰ ਨਹੀਂ ਮੰਨਦੇ ਪ੍ਰੋਫੈਸਰ ਸਾਹਿਬ ਸਿੰਘ ਕਹਿੰਦਾ ਜੰਮ ਪੈ ਗਏ ਜੰਮ ਪੈਣੇ ਕੀ ਹੈ ਮੌਤ ਆ ਜਾਣੀ ਬਸ ਅੰਤ ਹੋ ਗਿਆ ਸਮਝ ਲਓ ਇਹ ਕਹਿੰਦੇ ਨੇ ਜੰਮ ਪੈ ਗਏ ਇੱਧਰ ਇੱਕ ਹੋਰ ਮਹਾਂਪੁਰਖ ਉੱਠੇ ਹੈ ਜਿਹੜੇ ਹੁਣ ਤਾਂ ਗੁਜ਼ਰ ਗਏ ਪਹਿਲਾਂ ਉਹਨਾਂ ਨਾਲ ਬਹੁਤ ਚੰਗਾ ਕੰਮ ਕੀਤਾ ਪਿੰਡ ਆਪਣੇ ਸਾਈਕਲਾਂ ਦੇ ਉੱਤੇ ਜਾ ਕੇ ਨਾਮ ਜਪਾਇਆ ਸਭ ਕੁਛ ਕੀਤਾ ਮਗਰੋਂ ਆਉਣ ਕੇ ਪਤਾ ਨਹੀਂ ਕੀ ਲੇਖ ਲਿਖਣ ਲੱਗ ਪਏ ਆਹ ਦੋਦਰੇ ਵਾਲੇ ਬਾਊ ਜੀ ਲੇਖ ਲਿਖਦੇ ਕਹਿੰਦੇ ਇਹ ਜਿਹੜੇ ਅਗਲੀ ਦਰਗਾਹ ਦਾ ਨਕਸ਼ਾ ਜਮਦੂਰ ਜਾਂ ਸਾਰੇ ਹੈ ਇਹ ਡਰਾਉਣ ਲਈ ਲਿਖੇ ਹੈ ਸਿਰਫ ਜਿੱਦਾਂ ਬੱਚੇ ਨੂੰ ਡਰਾ ਦੇਈਦਾ ਚੁੱਪ ਕਰ ਮਾਂ ਬਿੱਲੀ ਆ ਗਈ ਹੈ ਉਹ ਬੱਚਾ ਚੁੱਪ ਜਾਂਦਾ ਕਈ ਥਾਂ ਬੱਚੇ ਨੂੰ ਪਿਆਰ ਨਾਲ ਮਨਾਇਆ ਮਹਾਰਾਜ ਨਾਲ ਵੀ ਆਹ ਦੇਖ ਪਿਆਰ ਨਾਲ ਬਾਣੀ ਲਿਖੀ ਕਈ ਥਾਂ ਡਰਾਉਣੀ ਬਾਣੀ ਤਾਂ ਲਿਖੀ ਹੈ ਵੀ ਬਾਕੀ ਇਹ ਚੀਜ਼ਾਂ ਉਸ ਤਰ੍ਹਾਂ ਹੀ ਹੈ ਜਿੱਦਾਂ ਬੱਚੇ ਨੂੰ ਕਹੀਦਾ ਦੇਖ ਮਾਂ ਬਿੱਲੀ ਆ ਗਈ ਉਹ ਇਹ ਮਾਂ ਬਿੱਲੀ ਹੈ ਕਿ ਅਗਲਾ ਸੱਚ ਲਿਖੇ ਆ ਮਹਾਰਾਜ ਇਹ ਸਾਰੀ ਮਾਂ ਬਿੱਲੀ ਹੋ ਗਈ ਬੱਚੇ ਸਾਨੂੰ ਡਰਾ ਰਹੇ ਨੇ ਵੀ ਕਦੀ ਡਰਾ ਕੇ ਸ਼ਬਦਾਂ ਨਾਲ ਕੰਮ ਲਿਆ ਕਦੀ ਪਿਆਰ ਨਾਲ ਉਹ ਨਹੀਂ ਭਾਈ ਇਹ ਅੱਗਾ ਹੈ ਇਸੇ ਲਈ ਤਾਂ ਜੇ ਅਸੀਂ ਇਹੋ ਹੀ ਵਿਚਲਾ ਇਹਦੀ ਥੀਮ ਗਲਤ ਕਰ ਦਿੱਤਾ ਸਾਰੀ ਬਾਣੀ ਗਲਤ ਹੋ ਜੂ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹਾਲੀ ਉਹਨਾਂ ਦਾ ਲੈਵਲ ਉਹਨਾਂ ਕੀ ਹੈ ਸਾਰਾ ਪਰ ਉਹ ਕਹਿੰਦੇ ਜੀ ਜਮਦੂਤ ਤਾਂ ਗੱਲ ਤਾਂ ਉਹ ਵੈਸੇ ਬੜੀ ਸੋਹਣੀ ਲਿਖਦੇ ਸਤੇ ਹੁੰਦੇ ਨਾ ਔਰ ਪਹਿਲਾਂ ਗੱਲ ਠੀਕ ਹੈ ਵੀ ਜਮਦੂਤ ਹੋਰ ਕੋਈ ਨਹੀਂ ਤੁਹਾਡੇ ਰਿਸ਼ਤੇਦਾਰ ਹੀ ਜਮਦੂਤ ਹੈ ਇਹ ਕਈ ਸੋਹਣੀ ਗੱਲ ਹੈ ਉਹ ਰਿਸ਼ਤੇਦਾਰ ਵਿਚਾਰਾ ਇੰਨੀ ਮਿਹਨਤ ਕਰਕੇ ਅਮਰੀਕਾ 'ਚੋਂ ਜਾਂਦਾ ਸਾਰਾ ਵੀ ਮੁੜ ਕੇ ਉਹਨਾਂ ਲਈ ਕਈ ਕੁਛ ਲਿਆਉਂਦਾ ਉੱਥੇ ਜਾ ਕੇ ਜਦੋਂ ਰਿਸ਼ਤੇਦਾਰ ਉਹਨੂੰ ਏਅਰਪੋਰਟ 'ਤੇ ਲੈਣ ਆਉਂਦੇ ਉਹ ਪਹਿਲਾਂ ਦੂਰੋਂ ਦੇਖਦੇ ਵੀ ਇਹਦੇ ਕੋਲ ਟੈਚੀ ਕੇਸ ਕਿੰਨੇ ਕੁ ਫਿਰ ਉਹ ਟੈਚੀ ਕੇਸ ਉਹਦੇ ਬਹੁਤੇ ਸਾਰੇ ਦੇਖ ਕੇ ਫਿਰ ਹਰ ਇੱਕ ਖਿੱਚਦਾ ਚੱਲ ਮੇਰੇ ਚੱਲ ਉੱਥੇ ਜਦੋਂ ਉਹ ਰੱਖਦੇ ਹੈ ਅਤੇ ਉਹ ਕਹਿੰਦੇ ਸਾਡੇ ਲਈ ਕੀ ਲਿਆਇਆ ਸਾਡੇ ਲਈ ਕੀ ਲਿਆ ਉਹ ਵਿਚਾਰਾ ਆਪਣੀ ਕਿਹੜੀ ਦੀ ਗਵਾਹੀ ਜਦੋਂ ਖੋਲ੍ਹਦਾ ਅਤੇ ਉਹ ਟੈਚੀ ਕੋਲ ਲੈ ਇਹ ਤਾਂ ਇੱਥੇ ਵੀ ਮਿਲ ਜਾਂਦਾ ਪਹਿਲਾਂ ਤਾਂ ਇੰਨਾ ਉਹਦਾ ਜੀ ਤੋੜਦੇ ਆ ਅਸੀਂ ਮੈਂ 30 ਸਾਲ ਤੋਂ ਇਹ ਪੱਲੇ ਬੰਨਿਆ ਜਦੋਂ ਜਾਂਦਾ ਮੈਂ ਆਲੋਵਾਲੀ ਜਾਂਦਾ ਨਾ ਬਿਲਕੁਲ ਕੱਖ ਨਹੀਂ ਉਹ ਨਾ ਮੇਰੇ ਕੋਈ ਮਤਲਬ ਇਹ ਜਿਹੜੇ ਰਿਸ਼ਤੇਦਾਰ ਹੁੰਦੇ ਨਾ ਬਾਹੂ ਜੀ ਠੀਕ ਲਿਖਦੇ ਪਹਿਲੇ ਜਮਦੂਤ ਤੁਹਾਡੇ ਇਹੋ ਹੀ ਇਸ ਕਰਕੇ ਜਿਹੜੇ ਆਪਣਾ ਇਹ ਸਾਰੀ ਚੀਜ਼ ਦਾ ਨਕਸ਼ਾ ਹੈ ਅੱਗਾ ਹੈ ਜੇ ਅਸੀਂ ਜਮਦੂਤ ਨਾ ਮੰਨਾਂਗੇ ਗੁਰੂ ਤਦੇ ਤਾਂ ਕਹਿੰਦੇ ਵੀ ਆਹ ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ ਜੇ ਕਿਤੇ ਅਸੀਂ ਸੋਚ ਲਈਏ ਸਾਡੀਆਂ ਚਾਂਗਰਾਂ ਨਿਕਲ ਜਾਂ ਵੀ ਅਸੀਂ ਕੋਈ ਅੱਗਾ ਪਿੱਛਾ ਸੀ ਹੁਣ ਹੈ ਅੱਗਾ ਹੈ ਤਿੰਨੇ ਕਾਲ ਹੈ ਜੇ ਇਹ ਅਸੀਂ ਥਿਊਰੀ ਇਹ ਕੌਣ ਨਹੀਂ ਥਿਊਰੀ ਮੰਨਦੇ ਦੁਨੀਆਂ ਦੇ ਵੱਡੇ ਦੋ ਮਜ਼ਹਬ ਇਹ ਥਿਊਰੀ ਨਹੀਂ ਮੰਨਦੇ ਇਸ ਥਿਊਰੀ ਨੂੰ ਕਹਿੰਦੇ ਆਵਾਗਾਉਣ ਦੀ ਥਿਊਰੀ ਵੀ ਜੂਨਾ ਹੈ ਅੱਗਾ ਹੈ ਪਿੱਛਾ ਹੈ ਹੁਣ ਹੈ ਤਰੇ ਕਾਲ ਨੇ ਔਰ ਬੰਦਾ ਇੱਦਾਂ ਰੂਹ ਆਤਮਾ ਅਮਰ ਹੈ ਪਰ ਇਹ ਪਾਉਂਦੀ ਹੈ ਇਸ ਕਰਕੇ ਤਿੰਨ ਕਾਲ ਹੈ ਜੇ ਅੱਗਾ ਜੇ ਹੁਣ ਹੈ ਪਿੱਛੇ ਵੀ ਤਦੇ ਲਿਖੇ ਜਿਨ ਕੋ ਪੂਰਬੇ ਲਿਖਿਆ ਸਿਆਏ ਮਿਲੇ ਗੁਰਪਾਸ ਜੇ ਸਾਰੀ ਫਿਲੋਸਫੀ ਫੇਲ ਹੋ ਜਾਏ ਸਾਰੀ ਬਾਣੀ ਗਲਤ ਹੋ ਜਾਏ ਲੇਕਿਨ ਉਹਨਾਂ ਨੂੰ ਜਿੰਨਾ ਕੁ ਪਤਾ ਹੈ
ਉਹਨਾਂ ਦੇ ਗੁਣਾਂ ਦੀ ਸਾਂਝ ਕਰ ਲਓ ਬਾਕੀ ਜੇ ਅੱਗਾ ਦੇਖਣਾ ਹੈ ਅਤੇ ਆਹ ਜ਼ਰਾ ਵਿਚਾਰ ਕਰਿਆ ਕਰੋ ਆ ਜਿਹੜਾ ਅੰਕ ਹੈ 34ਵਾਂ ਆ ਇਹਨੂੰ ਫਿਰ ਪੜ੍ਹ ਲਈਏ ਵੀ ਉੱਥੇ ਜਾ ਕੇ ਸਾਰਾ ਕੁਛ ਲਿਖਿਆ ਹੋਣਾ ਇਹਦੇ 'ਚ ਇੱਕ ਐਸਾ ਲਫ਼ਜ਼ ਲਿਖੇ ਆ ਜਿਹੜਾ ਅਸੀਂ ਹਾਈਲਾਈਟ ਕੀਤਾ ਹੈ ਕਰਮ ਦੀ ਵਿਚਾਰ ਹੋਏਗੀ ਪਰ ਦੋ ਵਾਰੀ ਕਰਮ ਲਿਖ ਦਿੱਤਾ ਕਰਮੀ ਕਰਮੀ ਹੋਏ ਵਿਚਾਰ ਇਹ ਦੋ ਵਾਰੀ ਲਿਖਣ ਦਾ ਮਤਲਬ ਹੈ ਵੀ ਜਿਸ ਵੇਲੇ ਇਨਕਮ ਟੈਕਸ ਲਾਉਣ ਵਾਲੇ ਕਿਸੇ ਵੱਡੇ ਬੰਦੇ ਦੇ ਉੱਤੇ ਇਨਕਮ ਟੈਕਸ ਲਾਉਂਦੇ ਹੈ ਨਾ ਉਹਦੀ ਜਿੰਨੀ ਆਮਦਨ ਦੀ ਲਿਸਟ ਬਣਾਉਂਦੇ ਸਾਰੀ ਕਰਕੇ, ਉਹ ਜਿਹੜਾ ਲਿਸਟ ਬਣਾਉਣ ਵਾਲਾ ਹੁੰਦਾ ਨਾ, ਉਹ ਕਹਿੰਦਾ ਜੀ ਆਹ ਇੰਨੇ ਰੁਪਏ ਅਤੇ ਇੰਨੇ ਪੈਸੇ ਜਾਂ ਤੇਲੇ ਜਾਂ ਇੰਨੀ ਮਾਇਆ ਇਹਦੇ ਕੋਲ ਐਗਜੈਕਟ ਹੈ, ਅਤੇ ਆਹ ਵੈਟ ਟੈਕਸ ਇਹ ਵਾਲੇ ਨੇ ਹਾਲੀ ਇੰਨੀ ਦਾ ਟੈਕਸ ਨਹੀਂ ਦਿੱਤਾ। ਉਹ ਫਿਰ ਕਹਿੰਦੇ ਅੱਛਾ ਪਾਈਆਂ ਤੇਲੇ ਆਨੇ ਉਨੇ ਛੱਡ ਦਿਓ, ਜਿਹੜੇ ਮੋਟੇ ਰੁਪਏ ਨੇ ਜਰਾ ਲਿਆਓ ਇਹਨਾਂ 'ਤੇ ਟੈਕਸ ਲੈ ਲਈ। ਰੱਬ ਇਹ ਨਹੀਂ ਕਰਦਾ। ਉੱਥੇ ਇੱਕ ਇੱਕ ਕਰਮ ਦੀ ਵਿਚਾਰ ਹੁੰਦੀ ਹੈ, ਤਾਂ ਲਿਖਿਆ ਕਰਮ ਉਹਦਾ ਐਡਾ ਤਕੜਾ ਕੰਪਿਊਟਰ ਹੈ ਜਿਹਨੇ ਸਾਨੂੰ ਐਡੇ ਦਿੱਤੇ, ਉਹਦੀ ਸਕਰੀਨ 'ਤੇ ਸਭ ਕੁਛ ਆ ਜਾਂਦਾ ਵੀ ਇਸ ਵੇਲੇ ਇਹਨੇ ਕਿੱਧਰ ਨਿਗਾਹ ਕੀਤੀ ਸੀ, ਕਿਹੜਾ ਭੈੜਾ ਕਦਮ ਪੱਟਿਆ ਸੀ। ਕਰਮੀ ਕਰਮੀ ਇੱਕ ਇੱਕ ਬੰਦੇ ਦਾ ਐਕਸ਼ਨ ਉੱਥੇ ਵਾਚਿਆ ਜਾਂਦਾ ਹੈ। ਇਹ ਨਹੀਂ ਵੀ ਇਨਕਮ ਟੈਕਸ ਨੂੰ ਬਾਕੀ ਛੱਡ ਦਿਓ ਜੀ ਛੋਟੇ, ਨਾ ਉੱਥੇ ਸੱਚਾ ਹੀ, ਉੱਥੇ ਬਿਲਕੁਲ ਐਸੀ ਚੀਜ਼ ਫਿੱਟ ਹੈ ਜਿਹੜੇ ਗਾਂ ਗਏ ਆ ਬਾਣੀ 'ਚ ਖਾਸ ਲਿਖੇ ਆ ਵੀ ਉੱਥੇ ਕੋਈ ਵੀ ਕਰਮ ਦੀ ਮਾਫ਼ੀ ਨਹੀਂ ਹੈ, ਕਿਉਂਕਿ ਕਰਮ ਦਾ ਫਲ ਦੇਣਾ ਉਹਨੇ ਭਾਵੇਂ ਥੋੜ੍ਹਾ ਵੱਡਾ ਕੀਤਾ। ਅਸੀਂ ਤਦੇ ਕਹਿੰਦੇ ਹੁੰਦੇ ਹਾਂ ਚੋਰੀ ਕੱਖ ਦੀ ਵੀ ਅਤੇ ਲੱਖ ਦੀ ਵੀ, ਇਸ ਕਰਕੇ ਡਿਸਹੋਨੈਸਟੀ ਜਾਂ ਅਸੀਂ ਜੋ ਵੀ ਅਸੀਂ ਕੰਮ ਕਰਦੇ ਹਾਂ ਧਿਆਨ ਨਾਲ ਜ਼ਿੰਦਗੀ 'ਚ ਪੈਰ ਪੱਟੀਓ, ਇੱਕ ਇੱਕ ਕਰਮ ਦਾ ਫਲ ਮਿਲਦਾ ਹੈ, ਉਹ ਫਲ ਦਿੰਦਾ ਹੈ। ਲੇਕਿਨ ਇਹੋ ਕਰਮਾਂ ਦੀ ਖੇਡ ਹੈ, ਕਰਮ ਫਿਲਾਸਫੀ ਇਹੋ ਹੈ ਵੀ ਇਹ ਕਰਮਾਂ ਦੇ ਨਾਲ ਹੀ ਸਾਰੀ ਦੁਨੀਆ ਬਣਦੀ ਹੈ। ਇਸੇ ਕਰਕੇ ਬਾਬਾ ਨਾਨਕ ਉਸ ਪੰਡਿਤ ਨੂੰ ਜਿਹੜਾ ਸਾਡਾ ਵੇਦਾਂ ਸ਼ਾਸਤਰਾਂ 'ਚ ਆਇਆ ਉਹ ਸਾਰਾ ਇਹੋ ਵਿਚਾਰ ਹੈ ਵੀ ਕਰਮ ਬਹੁਤ ਵੱਡੀ ਚੀਜ਼ ਆ। ਅਸੀਂ ਵੀ ਮੰਨਦੇ ਹਾਂ ਕਰਮ ਦੀ, ਪਰ ਸਭ ਤੋਂ ਉੱਚਾ ਜਿਹੜਾ ਕਰਮ ਆ ਉਹ ਇਹ ਹੈ ਸਭ ਤੇ ਉੱਤਮ ਹਰੇ ਹਰੇ ਕਾਮ, ਸਭ ਤੇ ਉੱਤਮ ਹਰੇ ਹਰੇ ਕਾਮ। ਇਹ ਕਿਹਨਾਂ ਨੇ ਦਿੱਤਾ ਸਾਨੂੰ? ਜਿਹੜੇ ਦੱਸਦੇ ਆ ਵੀ ਅੱਗਾ ਹੈ ਉੱਥੇ ਵਿਚਾਰ ਹੋਣੀ ਹੈ। ਗੁਰਪੂਰੇ ਦਿਰੜਿਆ ਹਰੇ ਨਾਮ, ਗੁਰਪੂਰੇ ਦਿਰੜਿਆ ਹਰੇ ਨਾਮ, ਇਹ ਸਭ ਤੇ ਉਤਮ ਹਰੇ ਹਰੇ ਕਾਮ। ਬਾਕੀ ਜਿਹੜੇ ਕੰਮ ਤੂੰ ਕਰ ਰਿਹਾ ਹੈ ਇਹਨਾਂ ਦਾ ਤੈਨੂੰ ਫਲ ਮਿਲੇਗਾ। ਤਦੇ ਮਹਾਰਾਜ ਬਾਬਾ ਨਾਨਕ ਦਾ ਰਹਾਉ ਦੀ ਤੁਕ ਦਿੰਦੇ, ਸੁਣ ਪੰਡਿਤ ਕਰਮਕਾਰੀ, 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 ਜਿਸ ਕਰਮ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੀ, ਜਿਸ ਕਰਮ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੀ, ਜਿਸ ਕਰਮ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੀ, ਸੋ ਆਤਮ ਤਤ ਵਿਚਾਰੀ, ਸੁਣ ਪੰਡਿਤ ਕਰਮਕਾਰੀ, ਸੁਣ ਪੰਡਿਤ ਕਰਮਕਾਰੀ। ਉਹ ਆਸਾ ਮਨਸਾ ਕਰਨੀ ਵੀ ਕਰਮ ਹੈ। ਕੋਈ ਤੁਸੀਂ ਆਸਾ ਕਰ ਲਓ, ਕੋਈ ਕਹਿ ਲਓ ਮਨਸਾ ਕਹਿੰਦੇ ਆ, ਮਨ ਦੇ ਮਗਰ ਲੱਗ ਕੇ ਜਿਹੜੀ ਵੀ ਚਾਹ ਚਾਣ ਕੇ ਮਨਸਾ ਕਰ, ਕਹਿੰਦੇ ਇਹਦੇ ਨਾਲ ਵੀ ਵਧਿਆ ਜਾਏਗਾ, ਕਿਉਂਕਿ ਜਹਾਂ ਆਸਾ ਤਹਾਂ ਬਾਸਾ। ਇਹ ਆਸਾ ਮਨਸਾ ਬੰਧ ਨਹੀਂ ਭਾਈ, ਇੱਥੋਂ ਸ਼ਬਦ ਸ਼ੁਰੂ ਕਰਦਾ ਮਹੱਲਾ ਪਹਿਲਾ। ਕਰਮ ਧਰਮ ਬੰਧਕਾਰੀ, ਪਾਪ ਪੁੰਨ ਜੱਗ ਜਾਇਆ ਭਾਰੀ, ਭਾਈ ਸਾਰਾ ਜੱਗ ਪਾਪ ਪੁੰਨ ਨਾਲ ਹੀ ਬਣਦਾ ਹੈ, ਉਹਦਾ ਫਲ ਬੀਜਣਾ ਵੱਢਣਾ ਇੱਦਾਂ ਚੱਲਦਾ ਹੈ ਕੰਮ ਚੱਕਰ। ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜੱਗ ਜਾਇਆ ਭਾਈ, ਬਿਨਸੇ ਨਾਮ ਬਸਾਰੀ। ਨਾਮ ਵਾਲੀ ਗੱਲ ਆ ਲਾ, ਕਿਉਂ ਸਭ ਤੇ ਉਤਮ ਹਰੇ ਹਰੇ ਕਾਮ, ਹੈ ਗੁਰਪੂਰੈ ਨਿਰੜਿਆ ਹਰੇ ਨਾਮ, ਹੈ ਗੁਰਪੂਰੈ ਨਿਰੜਿਆ ਹਰੇ ਨਾਮ, ਇਹ ਨਾਨਕ ਗਿਆ ਜਾਪੈ ਜਾਏ, ਕਿੱਥੇ ਗਿਆ ਜਿੱਥੇ ਆ ਦਰਬਾਰ ਲੱਗਾ ਉੱਥੇ ਕੀ ਹੁੰਦਾ ਹੈ, ਕਰਮੀ ਕਰਮੀ ਹੋਏ ਵਿਚਾਰ, ਕਰਮੀ ਕਰਮੀ ਹੋਏ। ਉਹ ਵਿਚਾਰ ਕੀ ਹੈ? ਬਹੁਤ ਡੂੰਘੀ ਹੈ, ਇਹਨੂੰ ਖੋਲਣ ਲਈ ਬਾਬੇ ਨਾਨਕ ਨਾ ਉਹ ਪੌੜੀ ਸਾਨੂੰ ਦਿੱਤੀ ਹੈ ਜਿਸ ਵੇਲੇ ਉਹ ਕਰਤਾਰਪੁਰ ਸੀ ਉਹਦਾ, ਉਸ ਪੌੜੀ ਲੋਕ ਮੁਸਲਮਾਨ ਵੀ ਸਾਰੀ ਦੁਨੀਆ ਕਾਨਿਆਂ 'ਤੇ ਗਾਉਂਦੀ ਸੀ। ਐਸਾ ਗੀਤ ਉਹ ਮਸ਼ਹੂਰ ਹੋਇਆ ਬਾਬੇ ਨਾਨਕ ਦਾ, ਉਹ ਕਹਿੰਦੇ ਉਹ ਲੋਕੋ ਬਚੋ, ਉਹਦਾ ਕਰਤਾਰਪੁਰ ਇੱਕ ਆਇਆ, ਉਹ ਨਵਾਂ ਨਗਰ ਵਸਾ ਰਿਹਾ ਉੱਥੇ, ਉਹਦੀ ਆ ਪੌੜੀ ਗਾਉਂਦੇ ਸੀ ਸਾਰੀ ਦੁਨੀਆ, ਔਰ ਇਹਦੇ 'ਚ ਮੁਸਲਮਾਨ ਹੀ ਲੱਭਦਾ, ਕਿਉਂਕਿ ਉਹ ਸਾਰੀ ਕਰਤਾਰਪੁਰ ਦੀ ਜ਼ਮੀਨ ਇੱਕ ਮੁਸਲਮਾਨ ਸਿੱਖ ਨਾਲ ਦਿੱਤੀ ਸੀ। ਜਿੱਥੇ ਬਾਬਾ ਆਲੇ ਦੁਆਲੇ ਰਿਹਾ, ਬਾਬਾ ਨਾ ਫਿਰਾਉਣ ਕੇ ਅਖੀਰ ਦੀ ਉਮਰ 'ਚ, ਕਿਉਂਕਿ ਗਾਂ ਜੋਤ ਛੱਡਣੀ ਸੀ, ਫਿਰ ਰਾਵੀ ਦੇ ਕੰਢੇ ਜ਼ਮੀਨ ਇੱਕ ਮੁਸਲਮਾਨ ਨੇ ਆਫਰ ਕੀਤੀ, ਮਹਾਰਾਜ ਇੱਥੇ ਟਿਕ ਜਾ ਮੇਰੀ ਜ਼ਮੀਨ 'ਚ। ਉਹ ਜ਼ਮੀਨ ਚਾਣ ਕੇ ਮਹਾਰਾਜ ਨਾ ਫਿਰ ਅਖੀਰ ਉਮਰ ਤੱਕ ਉੱਥੇ ਰਿਹਾ, ਉੱਥੇ ਹੀ ਲੈਣਾ ਆਇਆ ਰਾਵੀ ਦੇ ਕੰਢੇ, ਮਾਤਾ ਨੂੰ ਜਾਂਦਾ ਜਾਂਦਾ ਤਾਂ ਉਸ ਕਰਤਾਰਪੁਰ ਉਹਦਾ ਨਾਂ ਫਿਰ ਮਹਾਰਾਜ ਨੇ ਦੇਖੋ ਕੈਸਾ ਲਿਖਿਆ ਕਰਤਾਰਪੁਰ। ਇਸ ਕਰਕੇ ਉੱਥੇ ਮਹਾਰਾਜ ਨਾ ਫਿਰ ਆਹ ਪੌੜੀ, ਉਸ ਵੇਲੇ ਕਹਿੰਦੇ ਦੁਨੀਆ ਮੁਸਲਮਾਨ ਵੀ ਸਾਰੇ ਗਾਉਂਦੇ ਫਿਰਦੇ ਸੀ ਵੀ ਅੱਗਾ ਹੈ। ਇਸ ਕਰਕੇ ਅਸੀਂ ਉਹ ਪੌੜੀ ਸ਼ੁਰੂ ਕਰਨ ਲੱਗੇ ਹਾਂ। ਆ ਦੇਖੋ ਕਰਮੀ ਕਰਮੀ ਕਿੱਦਾਂ ਵਿਚਾਰ ਆਉਂਦੀ ਉੱਥੇ, ਤੇ ਕੰਪਿਊਟਰ ਦੀ ਖਰੇ ਕਿੱਡੀ ਵੱਡੀ ਸਕਰੀਨ ਹੈ ਜਿਸ ਵੇਲੇ ਰੂਹਾਂ ਜਾਂਦੀਆਂ ਹੈ, ਉਹਨਾਂ ਨੂੰ ਬਹਿ ਲੇਖਾਕਾਰ ਸਮਝਾਇਆ, ਅਨਿਆਇ ਨਹੀਂ ਹੁੰਦਾ। ਉਸ ਰੂਹ ਨੂੰ ਕਹਿੰਦੇ ਆ ਦੇਖ ਤੇਰਾ ਲੇਖਾ, ਤੂੰ ਆਹ ਬੜਾ ਕੰਮ ਕੀਤਾ ਸੀ ਨਾ, ਅਤੇ ਤੈਨੂੰ ਫਿਰ ਸੋਚ ਕਹਿੰਦਾ ਉਹ ਤੇ ਸਭ ਕੁਝ ਹੀ ਪਤਾ, ਆ ਦੇਖ ਬਹਿ ਲੇਖਾਕਾਰ ਸਮਝਾਇਆ, ਉਹਨੂੰ ਸਮਝਾਉਂਦੇ ਹੈ ਵੀ ਆਹ ਦੇਖ ਲੈ ਆਪਣਾ ਲੇਖਾ, ਫਿਰ ਉਹ ਰੂਹ ਕੰਮ ਦੀ ਵੀ ਹਾਂ ਮੈਂ ਕੀਤਾ। ਇਸ ਕਰਕੇ ਉਹ ਤੇ ਬੈਠਾ ਕੱਢ ਬਹੀ, ਬੈਠਾ ਕੱਢ ਬਹੀ, ਉੱਥੇ ਤੇ ਬਹੀ ਖੁੱਲੀ ਪਈ ਹੈ, ਬਹੀ ਹੁੰਦੀ ਸੀ ਬਹੀ ਖਾਤਿਆਂ ਦੇ ਪਿੱਛੇ, ਜਿੰਨੇ ਕਰਦਾ ਲਿਆ ਸਾਰਾ ਹੋਇਆ, ਫਿਰ ਅਗਲਾ ਬਾਣੀਆਂ ਬਹੀ ਕੱਢ ਕੇ ਬਹਿ ਜਾਂਦਾ ਸੀ। ਮਹਾਰਾਜ ਕਹਿੰਦਾ ਉਹ ਤੇ ਬੈਠਾ ਕੱਢ ਬਹੀ, ਹੁਣ ਇਹ ਡਰਾਉਣੀ ਨਹੀਂ ਆ ਮਾਂ ਬਿੱਲੀ ਹੈ, ਇਹ ਅੱਗਾ ਹੈ ਨਹੀਂ ਕਿ ਬਸ ਮੌਤ ਹੋ ਗਈ ਤੇ ਸਭ ਕੁਝ ਖਤਮ ਹੋ ਗਿਆ। ਉਹ ਤੇ ਬੈਠਾ ਕੱਢ ਬਹੀ, ਲੇਖਾ ਰੱਬ ਮੰਗੇਸੀਆ, ਲੇਖਾ ਰੱਬ ਮੰਗੇਸੀਆ, ਮੰਗੇਗਾ ਲੇਖਾ ਹੋਏਗਾ, ਮਤ ਇਸ ਡਰ ਚ ਰਹੋ ਵੀ ਅੱਗਾ ਹੈ ਨੀ। ਲੇਖਾ ਰੱਬ ਮੰਗੇਸੀਆ, ਲੇਖਾ ਰੱਬ ਮੰਗੇਸੀਆ, ਨਾਨਕ ਆਖੇ ਰੇ ਮਨਾ, ਨਾਨਕ ਆਖੇ ਰੇ ਮਨਾ, ਸੁਣੀਐ ਸਿੱਖ ਸਹੀ, ਸਹੀ ਚੀਜ਼ ਹੈ ਇਹ, ਹੈ ਸਪੈਕੂਲੇਸ਼ਨ ਨਹੀਂ ਹੈ, ਅੱਗਾ ਸਪੈਕੂਲੇਸ਼ਨ ਨਹੀਂ ਹੈ, ਅੱਗਾ ਆਈਡੀਓਲੋਜੀ ਨਹੀਂ ਹੈ, ਅੱਗਾ ਸੱਤੋ ਹੀ ਸੱਤ ਹੈ, ਸਹੀ ਪਾਤੀ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਈ ਨਾਨਕ ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾਂ ਨਹੀਂ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨ ਤੀਰਥ ਸੇਵੇ ਚੋਟੀ ਕਾਲ ਗਹੀ, ਦਾਰਾ ਮੀਤ ਪੂਤ ਰੱਥ ਸੰਪਤ ਧਨ ਪੂਰਨ ਸਭ ਮਹੀ, ਔਰ ਸਗਲ ਮਿਥਿਆ ਏ ਜਾਨੋ, ਭਾਜਨ ਰਾਮ ਕੋ ਸਹੀ।
ਪੌੜੀ ਸਹੀ ਕਹਿ ਰਿਹਾ ਹਾਂ,
ਇੱਥੇ ਹੀ ਦਰਸ਼ਨ ਕਰੋ, ਇੱਥੇ ਨਾਨਕ ਦੇ ਕੱਕੇ ਨੂੰ ਔਂਕੜ, ਇੱਥੇ ਨਾਨਕ ਜੋਤ ਹੀ ਨਹੀਂ ਰਹੀ। ਆਪਣੇ ਆਪ ਨੂੰ ਡਰਾ ਰਹੇ ਨੇ, ਆਪਣੇ ਆਪ ਨੂੰ ਉਪਦੇਸ਼ ਦੇ ਰਹੇ ਨੇ ਵੀ ਨਾਮ ਨੂੰ ਆਖ, ਉਹਨੂੰ ਹੀ ਸੁਣ। ਸ਼ਬਸਰ ਦੀ ਖੇਡ ਦੇਣ ਲੱਗੇ ਮਹਾਰਾਜ, ਮਹੱਲਾ ਪਹਿਲਾ ਉੱਚ ਹੱਦੀ ਵਹਿਣ, ਹੇ ਨਾਨਕ ਤੂੰ ਨਾਮ ਨੂੰ ਆਖ ਅਤੇ ਉਹਨੂੰ ਹੀ ਸੁਣ। ਇਹੋ ਹੀ ਅਸਲ ਸਿੱਖਿਆ, ਇਹੋ ਹੀ ਅਸਲ ਸੱਚਾ ਉਪਦੇਸ਼ ਹੈ। ਸਿੱਖ ਸਹੀ ਕੀ ਹੈ? ਜਿਹੜਾ ਨਾਮ ਜਪੋ ਉਹਨੂੰ ਹੀ ਕੰਨਾਂ ਨਾਲ ਸੁਣੋ। ਨਾਨਕ ਆਖੈ ਰੇ ਮਨ, ਸੁਣਨਾ ਬਹੁਤ ਜ਼ਰੂਰੀ ਹੈ ਉਹਨੂੰ। ਸੁਣੀਐ ਸਿੱਖ ਸਹੀ, ਤਦੇ ਤੇ ਦਸਮ ਪਾਤਸ਼ਾਹ ਇਸ ਬਾਣੀ ਦੇ ਐਨ ਅਰਥ ਕਰ ਰਿਹਾ। ਸਾਚ ਕਹੋ ਸੁਣ ਲੇਹ ਸਭੈ, ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਓ। ਸਾਚ ਕਹੋ ਸੁਣ ਲੇਹ ਸਭੈ, ਭਾਈ ਸੁਣੀਐ ਸਿੱਖ ਸਹੀ। ਦਾਰਾ ਕਾਰਾਲੀ ਤੇ ਘਰ ਵਾਲਾ, ਦਾਰਾ ਦਾਰਾ ਤੁਹਾਡਾ ਕੋਈ ਮਿੱਤਰ ਸਕੇ ਤੋਂ ਸਕਾ, ਦਾਰਾ ਮੀਤ ਪੁੱਤਰ ਤੁਹਾਡਾ, ਦਾਰਾ ਮੀਤ ਪੂਤ। ਆਹ ਤੁਹਾਡੀਆਂ ਕੈਡਲਿਕ ਕਾਰਾਂ, ਮਰਸਡੀਆਂ ਕਾਰਾਂ, ਉਸ ਵੇਲੇ ਰੱਥਾਂ ਹੁੰਦੀਆਂ ਸੀ। ਦਾਰਾ ਮੀਤ ਪੂਤ ਰੱਥ ਸੰਪਤ ਕਹਿੰਦੇ ਰੀਅਲ ਸਟੇਟ ਨੂੰ। ਤੂੰ ਜਿੰਨੀ ਮਰਜ਼ੀਆਂ ਜਾਇਦਾਦਾਂ ਸਭ ਕੁਛ ਬਣਾ ਲਾ, ਦਾਰਾ ਮੀਤ ਪੂਤ ਰੱਥ ਸੰਪਤ ਇਹ ਸਭ ਧਨ ਪੂਰਨ ਸਭ ਮੈਂ ਹੀ ਦਾ ਮਤਲਬ ਹੈ, ਮੈਂ ਹੀ ਵਾਲ ਆ ਰਾਂਝਾ ਹੀਰ ਮੈਂ ਰਾਂਝਾ ਹੀਰ ਮਹੀਂ ਵਾਲ ਹੋਈ ਨਾ ਸੋਹਣੀ ਮਹੀਂ ਵਾਲ। ਉਹ ਮਹੀਂ ਵਾਲ ਦਾ ਮਤਲਬ ਪਤਾ ਕੀ ਹੈ? ਸਾਰੀ ਧਰਤੀ ਦਾ ਮਾਲਕ ਮੈਂ ਹੀ ਧਰਤੀ ਹੈ ਵੀ ਸਾਰੀ ਧਰਤੀ ਦਾ ਮਾਲਕ ਮਹੀਂ ਵਾਲ, ਦੁਨੀਆਂ ਦਾ ਮਾਲਕ ਤੋ ਮੈਂ ਹੀ ਧਰਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਇਹਨੂੰ ਖੋਲਦੇ ਹੈ ਵੀ ਇਹ ਸਾਰੇ ਦੁਨੀਆਂ ਦੇ ਲੋਕ ਜਿੰਨੇ ਹੈ ਇਹ ਧਨ ਜੋੜਨ 'ਤੇ ਹੀ ਲੱਗੇ ਆ। ਧਨ ਪੂਰਨ ਸਭ ਮੈਂ ਹੀ, ਮੈਂ ਇਹਨਾਂ ਨੂੰ ਸਿੱਖਿਆ ਦਿੰਦਾ ਹੋਏ ਭਜਨ ਰਾਮ ਕੋ ਸਹੀ। ਤੁਸੀਂ ਇਹਨੂੰ ਸਹੀ ਮੰਨੀ ਜਾਂਦੇ ਹੋ? ਦਾਰਾ ਮੀਤ ਪੂਤ ਰਤ ਸੰਬਤ ਅਵਰ ਸਗਲ ਮਿਥਿਆ, ਇਹ ਸਭ ਬਕਵਾਸ ਹੈ। ਭਜਨ ਰਾਮ ਕੋ ਸਹੀ, ਜਿਹੜਾ ਭਜਨ ਹੈ ਉਹ ਬਾਬਾ ਕਹਿੰਦਾ ਨਾਨਕ ਆਖੈ ਨਾਨਕ ਆਪਣੇ ਮਨ ਨੂੰ ਕਹਿੰਦਾ ਮਨ ਤੁਵੀਂ ਨਾਮ ਨੂੰ ਆਖ, ਨਾਨਕ ਆਖਾ ਰੇ ਸੁਣ ਸੋਹਣੀਐ। ਔਰ ਇਹੋ ਸਿੱਖ ਸਹੀ ਹੈ, ਸੋਹਣੀਐ ਸਿੱਖ ਸਹੀ, ਸੋਹਣੀਐ ਸਿੱਖ ਸਹੀ। ਉਸ ਵੇਲੇ ਬਾਬੇ ਵੇਲੇ ਪੰਜ ਕਕਾਰਾਂ ਵਾਲੇ ਸਿੱਖ ਨਹੀਂ ਉਹਨਾਂ ਨੂੰ ਸਿੱਖ ਕਹਿੰਦੇ ਸੀ? ਸਿੱਖ ਹੈ ਮੁਸਲਮਾਨਾਂ ਨੂੰ ਵੀ ਕਹਿ ਰਹੇ ਮਹਾਰਾਜ, ਆਹ ਦੇਖੋ ਮੁਸਲਮਾਨੀ ਲਫਦਾ ਰਹੇ ਵੀ ਸਿੱਖਣਾ ਸਿੱਖੀ ਕੀ ਹੈ? ਸਿੱਖੀ ਸਿੱਖਿਆ ਗੁਰਬਿਸ਼ਾ, ਇਹ ਭਗਤੀ ਮਾਰਗ ਹੈ। ਅਸੀਂ ਭਗਤੀ ਦੇ ਵਿੱਚ ਅਸੀਂ ਸਿੱਖ ਲਹਿਦਾ ਮਤਲਬ ਨਹੀਂ ਹੈ, ਇਹ ਭਗਤੀ ਮਾਰਗ ਹੈ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾਮ ਮਹੱਲਾ ਪੰਜਵਾਂ। ਅਸੀਂ ਕਿਸੇ ਮਜ਼ਹਬ ਨੂੰ ਰਿਲੀਜਨ ਨੂੰ ਬਿਲੋਂਗ ਨਹੀਂ ਕਰਦੇ, ਅਸੀਂ ਭਗਤੀ ਮਜ਼ਹਬ ਨੂੰ ਸਮਝਦੇ ਹਾਂ। ਸਾਡਾ ਭਗਤੀ ਮਾਰਗ ਹੈ। ਸਾਰੀ ਬਾਣੀ ਡੰਕੇ ਦੇ ਝੋਟ ਨਾ ਕਹਿਣਾ ਕੋਈ ਸਾਬਤ ਕਰਕੇ ਦੱਸਦੇ ਵੀ ਇਹਨੂੰ ਕਿਤੇ ਸਿੱਖੀ ਗਿਆ ਹੈ। ਸਿੱਖਦਿਆਂ ਮੈਂ ਸਿੱਖੀ ਸਿੱਖਿਆ ਗੁਰ ਵਿਚਾਰ। ਅਸੀਂ ਸਾਰੇ ਸ਼ਬ ਅਸੀਂ ਸਟੂਡੈਂਟ ਹੈ, ਸਾਡਾ ਮਤਲਬ ਕੀ ਹੈ? ਸਟੂਡੈਂਟ। ਅਸੀਂ ਸਿੱਖੀ ਅਸੀਂ ਸਿੱਖਣਾ ਹਰ ਵੇਲੇ ਭਗਤਾਂ ਕੋਲੋਂ, ਸ਼ਬਦਾਂ ਕੋਲੋਂ, ਜਿਹੜੇ ਰੱਬ ਨੂੰ ਇੱਕ ਨੂੰ ਮੰਨਦੇ ਉਹਦੇ ਕੋਲ ਸਿੱਖਣਾ। ਅਸੀਂ ਸਿੱਖ ਸਾਡਾ ਕੰਮ ਹੀ ਸਿੱਖਣਾ। ਅਖੀਰ ਤੱਕ ਅਸੀਂ ਮਹਾਂਪੁਰਖ ਜਾਂ ਸੰਤ ਨਹੀਂ ਬਣਨਾ, ਅਸੀਂ ਸਿੱਖ ਹੀ ਰਹਿਣਾ ਹੈ।
ਤਦ ਇਹ ਬਾਣੀ 'ਚ ਲਿਖਿਆ ਧੰਨ ਧੰਨ ਭਗਤ ਜਨਾ, ਭਗਤ ਜਨਾ ਜੋ ਹਰਨਾਮਾ ਮੁਖ ਕਹਿਤੇ ਆ, ਧੰਨ ਧੰਨ ਭਗਤ ਜਨਾ ਜੋ ਹਾਂ ਕੀਰਤਨ ਜਾਏ ਗੁਣੀ ਜਨ ਬਣਤੇ ਆ, ਵੀ ਬੜੇ ਬੜੇ ਇਹਨਾਂ ਦੇ ਭਾਗ ਆ ਕੀਰਤਨੀਆਂ ਦੇ ਭਾਗ ਸਾਰਿਆਂ ਦੇ। ਪਰ ਸਭ ਤੋਂ ਦੇਖੋ ਗੁਰੂ ਰਾਮਦਾਸ ਸਾਹਿਬ ਉਹਨਾਂ ਨੂੰ ਵੀ ਪਿਆਰ ਕਰ ਗਏ, ਪਰ ਕਿਆ ਕਮਾਲ ਦੀ ਗੱਲ ਕਹਿ ਗਏ, ਗੁਰੂ ਰਾਮਦਾਸ ਸਾਹਿਬ ਕਹਿੰਦੇ ਇਹਨਾਂ ਦੇ ਹੋਣਗੇ ਵੱਡੇ ਭਾਗ ਆ, ਠੀਕ ਹੈ ਭਗਤੀ ਕਰਨ ਵਾਲੇ ਨਾਮ ਜਪਣ ਵਾਲੇ ਸਾਰੇ ਜਿੰਨੇ ਆ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਕੋਈ ਗੁਰਸਿੱਖ ਆਪਣੇ ਆਪ ਨੂੰ ਸਾਧ ਸੰਤ ਮਹਾਂਪੁਰਖ ਹੈ ਸਕਦਾ? ਜਦ ਗੁਰੂ ਨਾਂ ਪਦਵੀ ਐਡੀ ਵੱਡੀ ਗੁਰਸਿੱਖਾਂ ਨੂੰ ਦਿੱਤੀ ਹੈ ਔਰ ਉਹ ਸਾਰੀ ਉਮਰ ਹੀ ਆਪਣੇ ਗੁਰੂ ਦੇ ਚਰਨਾਂ 'ਚ ਪਏ ਰਹਿਣ ਤਾਂ ਉਹਨਾਂ ਦੇ ਭਾਗ ਚੰਗੇ। ਜੇ ਗੁਰੂ ਦੇ ਮੁਕਾਬਲੇ 'ਚ ਆਪ ਹੀ ਗੁਰੂ ਬਣ ਗਏ, ਆਪ ਹੀ ਮਹਾਂਪੁਰਖ ਸਾਧ ਸੰਤ ਬਣ ਗਏ, ਉਹ ਉਹਨਾਂ ਦੇ ਭਾਗ ਨਹੀਂ। ਅਗਲੀ ਕੰਡੀਸ਼ਨ ਹੈ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ, ਪਿਆ ਰਹੇ ਗੁਰਚਰਨਾਂ 'ਚ ਵੀ ਮੈਂ ਸਿੱਖ ਹੀ ਹਾਂ, ਇਸ ਕਰਕੇ ਸਭ ਤੋਂ ਵੱਡੇ ਭਾਗ ਸਿੱਖਾਂ ਦੇ ਹੈ। ਅਸੀਂ ਉਹ ਸਿੱਖ ਹਾਂ, ਅਸੀਂ ਸਿੱਖੀ ਜਾਣਾ ਹੈ, ਇਸ ਕਰਕੇ ਸੋਹਣੀ ਹੈ ਸਿੱਖ ਸਾਰੇ। ਔਰ ਆਪਣੇ ਮਨ ਨੂੰ ਕਹਿ ਰਹੇ ਹੈ ਨਾਨਕ ਆਖੈ ਰੇ ਮਨਾ, ਇਹ ਸੁਣੀਐ ਸਿੱਖ ਸਹੀ, ਸੁਣੀਐ ਸਿੱਖ ਸਹੀ। ਆਈ ਹੁਣ ਸਿੱਖਣ ਵਾਲੀ ਗੱਲ, ਲਿਖਾ ਰੱਬ ਮੰਗੇ ਸਿਆ, ਸੋਲਿਡ ਚੀਜ਼ ਉੱਥੇ ਪਈ ਹੈ ਬੈਠਾ। ਉੱਥੇ ਚਾਂਗਰਾਂ ਨਿਕਲ ਜਾਂਦੀਆਂ ਰੂਹਾਂ ਦੀਆਂ, ਉੱਥੇ ਜਾ ਕੇ ਪਤਾ ਲੱਗਦਾ ਹੈ ਵੀ ਆ ਆ ਸਭ ਚੀਜ਼ਾਂ ਉੱਥੇ ਖੁੱਲੀਆਂ ਪਈਆਂ ਹੈ। ਔਰ ਅਸੀਂ ਹੱਡ ਬੀਤੀਆਂ ਰਿਕਾਰਡ ਕਰਾਈ ਆ ਰਹੇ ਹਾਂ ਵੀ ਡਰੀਏ ਅੱਗਾ ਹੈ ਲੇਖਾ ਰੱਬ ਪੌੜੀ ਦਿੱਤੀ ਵੀ ਉਹ ਡਰ ਲੇਖੇ ਤੂੰ, ਉਹ ਸਭ ਕੋ ਲੇਖੇ ਵਿੱਚ ਹੈ ਪਰ ਮਨਮੁਖ ਨਾ ਨਹੀਂ ਮੰਨਣਾ। ਸਭ ਕੋ ਲੇਖੇ ਵਿੱਚ ਹੈ ਮਨਮੁਖ ਹੰਕਾਰੀ,
ਸਭ ਕੋ ਲੇਖੇ ਵਿੱਚ ਹੈ ਮਨਮੁਖ ਹੰਕਾਰੀ,
ਮਨਮੁਖ ਹੰਕਾਰੀ, ਉਹਨੇ ਅੱਗਾ ਮੰਨਣਾ ਹੀ ਨਹੀਂ।
ਮਨਮੁਖ ਹੰਕਾਰੀ, ਮਨਮੁਖ ਹੰਕਾਰੀ,
ਉਹ ਕੀ ਕਰੇਗਾ? ਹਰ ਨਾਮ ਕਦੇ ਨਾ ਚੇਤਿਓ,
ਹਰ ਨਾਮ ਕਦੇ ਨਾ ਚੇਤਿਓ।
ਆ ਦੇਖ ਹੁਣ ਅੱਗੇ ਕੀ ਹੋਏਗਾ, ਤੂੰ ਜਮਾਂ ਨੂੰ ਮੰਨਦਾ ਨੀ ਨਾ, ਜਮ ਕਾਲ ਸਿਰ ਮਾਰੀ,
ਜਮ ਕਾਲ ਸਿਰ ਮਾਰੀ, ਇਹ ਸਭ ਕੋ ਲੈ ਕੇ ਵਿੱਚ ਹੈ ਮਨਮੁਖ ਹੰਕਾਰੀ, ਸਭ ਤੋਂ ਲੇਖੇ ਵਿੱਚ ਹੈ ਮਨਮੁਖ ਹੰਕਾਰੀ।
ਅੱਗੇ ਰਾਓ ਬਿਗੜਾ,
ਅੱਗੇ ਰਾਓ ਬਿਗੜਾ,
ਕਿਉਂ ਤਰੀਏ ਤਾਰੀ,
ਅਗਰੀ ਤਾਰੀ,
ਓਏ ਧਿਆਨ ਨਾ ਕਰਮ ਕਰ,
ਸਭ ਤੋਂ ਲੇਖੇ ਵਿੱਚ ਹੈ ਮਨਮੁਖ ਹੰਕਾਰੀ, ਸਭ ਕੋ ਲੇਖੇ ਵਿੱਚ ਹੈ ਮਨਮੁਖ ਹੰਕਾਰੀ।
ਪਰ ਉਸ ਬੇਈਤ ਖੁੱਲਣ ਤੋਂ ਪਹਿਲਾਂ ਦੂਸਰੇ ਜਿਨ੍ਹਾਂ ਨੇ ਨਾਮ ਜਪਿਆ ਹੁੰਦਾ ਉਹਨਾਂ ਦੀ ਲਾਈਨ ਹੀ ਹੋਰ ਹੁੰਦੀ ਹੈ। ਉਹ ਕਹਿੰਦੇ ਆ ਲੇਖਾ ਪੜਿਆ ਹਰ ਨਾਮ, ਕਹਿੰਦੀਆਂ ਤੂੰ ਉਹਨਾਂ ਦਾ ਲੇਖਾ ਖੁੱਲਦਾ ਹੈ ਉੱਥੇ ਕੀ ਪੜੋ, ਲੇਖਾ ਪੜ੍ਹੀਏ ਨਹੀਂ ਹੈ, ਲੇਖਾ ਪੜੇ ਐ ਪੜ੍ਹ ਕੇ ਜਦੋਂ ਉੱਥੇ ਲੇਖਾ ਹੁੰਦਾ ਹੈ,
ਲੇਖਾ ਪੜਿਆ ਹਰ ਨਾਮ ਫਿਰ ਲੇਖ ਨਾ ਹੋਈ, ਲੇਖਾ ਪੜਿਆ ਹਰ ਨਾਮ ਫਿਰ ਲੇਖ ਨਾ ਹੋਈ,
ਇਹ ਪੁੱਛ ਨਾ ਸਕੇ ਕੋਈ,
ਪੁੱਛ ਨਾ ਸਕੇ ਕੋਈ,
ਹਾਰਦਾਰ ਸਾਧ ਢੋਈ,
ਉਹਦੀ ਸਦਾ ਹੀ ਟਾਈ ਹੈ, ਇੱਥੇ ਵੈਲਕਮ ਹੋ ਰਹੀ ਹੈ।
ਇਹ ਪੁੱਛ ਨਾ ਸਕੇ ਕੋਈ ਹਰਦਾਰ ਸਾਜ ਟੋਈ।
ਇੱਥੇ ਤੱਕ ਜਿਹੜਾ ਡੈਥ ਦਾ ਇੰਚਾਰਜ ਹੈ ਕਾਲ, ਉਹਨੂੰ
ਸਰੋਪਾ ਲੈ ਕੇ ਮਿਲਦਾ, ਕੋਈ ਭੇਂਟ ਲੈ ਕੇ ਉਸ ਰੂਹ ਦੇ ਅੱਗੇ ਖੜਾ ਹੋ ਜਾਂਦਾ।
ਹੇ ਨਾਮ ਜਪਣ ਵਾਲੀਏ ਰੂਹੇ, ਆ ਮੈਂ ਤੈਨੂੰ ਭੇਂਟ ਕਰਦਾ ਆਪਣਾ ਸਰੂਪਾ।
ਜਮ ਕਾਲ ਮਿਲੇ ਦੇ ਭੇਟ, ਜਮ ਕਾਲ ਮਿਲੇ ਦੇ ਭੇਟ।
ਫੇਰ ਉਹ ਕਹਿੰਦਾ ਇਹ ਨਹੀਂ ਹੈ, ਤੂੰ ਤੇ ਬਖਸ਼ੀ ਰੂਹ ਹੈ, ਤੂੰ ਇੱਥੇ ਆ ਗਿਆ ਹੈ, ਮੈਂ ਵੀ ਜੂਨ 'ਚ ਹੈ, ਮੇਰੀ ਵੀ ਡਿਊਟੀ ਲੱਗੀ ਹੈ ਰੱਬ ਵੱਲੋਂ।
ਡਿਊਟੀਆਂ ਤਾਂ ਹੈ ਧਰਮਰਾਜ, ਸਾਰੇ ਜਿੰਨੇ ਪੋਸਟਾਂ ਹੈ ਸਾਰਿਆਂ ਦੀ ਜੂਨਾਂ ਹੈ,
ਜਮਦੂਤ ਦੀ ਵੀ ਜੂਨ ਹੈ, ਇਹ ਵੀ ਬਦਲਦੇ ਰਹਿੰਦੇ ਹੈ, ਇਹਨਾਂ ਦਾ ਵੀ ਉਧਾਰ ਹੁੰਦਾ ਹੈ।
ਪਰ ਰੱਬ ਨਾਲ ਇਹ ਸਾਰੀਆਂ ਪੋਸਟਾਂ ਜਿੱਦਾਂ ਆਪੋ ਸਰ ਰੱਖੀ ਹੁੰਦੀ ਹੈ,
ਸਾਰੀਆਂ ਪੋਸਟਾਂ ਹੈ, ਉਹ ਰੱਬ ਦੇ ਹੁਕਮ ਦੇ ਅੰਦਰ ਸਾਰਾ ਕਾਰਜ ਚੱਲ ਰਿਹਾ
ਉੱਤੇ ਉਹ ਹੈ। ਇਸ ਕਰਕੇ ਜਿਹੜੀ ਜਮਦੂਤ ਹੈ, ਜਿਹੜਾ ਜਮਕਾਲ ਹੈ,
ਉਹ ਕਹਿੰਦਾ ਜੇ ਕਿਤੇ ਜਿੰਨੀ ਚਿਕਰ ਮੇਰੀ ਡਿਊਟੀ ਹੈ ਆਹ ਤਾਂ ਲਿਆ ਪੇਟ, ਅਤੇ ਰੱਬ ਨੇ ਤੈਨੂੰ ਫੇਰ ਭੇਜਣਾ ਵੈ ਧਰਤੀ ਦੇ ਉੱਤੇ, ਕਿਤੇ ਬਖਸ਼ੀ ਰੂਹ ਹੈ, ਪਰ ਤੂੰ ਧਰਤੀ 'ਤੇ ਉਹਨੇ ਜ਼ਰੂਰ ਤੈਨੂੰ ਭੇਜਣਾ ਹੈ। ਜਿਸ ਵੇਲੇ ਧਰਤੀ 'ਤੇ ਭੇਜੇ ਤੈਨੂੰ, ਮੈਂ ਸੇਵਕ ਤੇਰਾ ਹੈ, ਇੱਥੇ ਨਹੀਂ ਅੱਗੇ ਨਿੱਤ ਦਾ ਲਫ਼ਜ਼ ਹੈ, ਸੇਵਕ ਨਿੱਤ ਹੋਈ।
ਜਿਹੜੀਆਂ ਰੂਹਾਂ ਨਾਮ ਜਪ ਜਾਂਦੀਆਂ ਉਹਨਾਂ ਦੀ ਫੇਰ ਆਉਂਦੀ ਹੈ ਜੱਗ 'ਚ, ਆਉਂਦੀ ਉਹਨਾਂ ਦੀ ਡਿਊਟੀ ਹੁੰਦੀ, ਪਰ ਆਪਣੀ ਉਹਦੇ ਹੁਕਮ 'ਚ ਹੀ ਆਉਂਦੇ, ਹੁਕਮ 'ਚ ਚਲੇ ਜਾਂਦੇ, ਪਰ ਆਉਂਦੇ ਜਿਸਮ 'ਚ ਹੀ ਹੈ। ਇਸੇ ਤਰ੍ਹਾਂ ਜਿੱਦਾਂ ਗੁਰੂ ਆਏ, ਭਗਤ ਆਏ, ਪਰ ਉਹ ਜਨ ਪਰ ਉਪਕਾਰੀ ਆਏ, ਜੀਆ ਦਾਨ ਦੇ ਭਗਤੀ ਲੈਣ, ਹਰਸਿਓ ਲੈਣ ਮਨਾਏ, ਪਰ ਉਹ ਭਗਤ ਆਉਂਦੇ ਆ ਮੁੜ ਕੇ, ਜਾਂਦੇ ਵੀ ਆਪਣੀ ਮੌਤ 'ਚ ਹੈ। ਉਹ ਕਿਸ ਤਰ੍ਹਾਂ, ਅਸੀਂ ਇੱਕੋ ਮਿਸਾਲ ਦਾਂਗੇ ਜਿਹਦੇ ਨਾਲ ਚੀਜ਼ ਸਾਫ਼ ਹੋਜੂ।
ਇੱਕ ਲੜਕਾ, ਇੱਕ ਬੱਚਾ ਲੋਹੇ ਦਾ ਰਿੰਮ, ਉੱਤੋਂ ਟਿਊਬ ਲੱਥੀ ਹੈ, ਲੋਹੇ ਦਾ ਸਾਈਕਲ ਦਾ ਰਿੰਮ, ਇੱਕ ਡੰਡਾ ਹੱਥ 'ਚ ਹੁੰਦਾ, ਡੰਡੇ ਦੇ ਅੱਗੇ ਇੱਕ ਕੁੰਡੀ ਲੱਗੀ ਹੁੰਦੀ ਹੁੱਕ ਜਿਹਾ, ਪਰ ਉਹ ਡੰਡੇ ਦੇ ਇੱਕ ਵਾਰੀ ਰੇੜ ਦਿੰਦਾ ਉਹਨੂੰ ਰਿੰਮ ਨੂੰ, ਅਤੇ ਉਹਦੇ ਪਿੱਛੇ ਡੰਡਾ ਮਾਰ ਮਾਰ ਕੇ ਅਤੇ ਮਗਰ ਦੌੜਿਆ ਜਾਂਦਾ, ਅਤੇ ਉਹ ਰਿੰਮ ਚੱਲਦਾ ਜਾਂਦਾ। ਪਰ ਜਦੋਂ ਉਹਦੀ ਮਰਜ਼ੀ ਆਉਂਦੀ ਹੈ ਵੀ ਅੱਗੇ ਕੋਈ ਕਾਰ ਆ ਗਈ ਹੈ, ਮੈਂ ਇੱਕ ਬੰਨੇ ਆਪਣਾ ਰਿੰਮ ਕਰਨਾ ਘੁਮਾਉਣ ਵਾਲਾ, ਅਤੇ ਉਹ ਡੰਡਾ ਮਾਰਦਾ ਮਾਰਦਾ ਨਾ ਉਸ ਕੁੰਡੀ ਨੇ ਚੱਕ ਕੇ ਨਾ ਰਿੰਮ ਛੇਤੀ ਨਾਲ ਪਰੇ ਹੋ ਜਾਂਦਾ, ਰਿੰਮ ਖੜਾ ਹੋ ਜਾਂਦਾ। ਇਸ ਤਰ੍ਹਾਂ ਜਿਹੜੀਆਂ ਰੂਹਾਂ ਦੀ ਡਿਊਟੀ ਲੱਗਦੀ ਹੈ, ਉਹ ਆਪਣੀ ਡਿਊਟੀ ਘੁਮਾ ਕੇ ਆਪਣੀ ਮਰਜ਼ੀ ਨਾਲ ਰਿੰਗ ਸੁੱਟਦੇ, ਉਸ ਵੇਲੇ ਆਪਣਾ ਜੀਵਨ ਸਾਰਾ ਫਿਰ ਚਲੇ ਜਾਂਦੇ। ਇਸ ਤਰ੍ਹਾਂ ਇੱਕ ਚੱਕਰ ਚੱਲਦਾ ਹੈ, ਅਕਾਲ ਪੁਰਖ ਉਹਨਾਂ ਦੀ ਸੇਵਾ ਲੈਂਦਾ, ਜਿਨ ਕੋ ਪੂਰਬੇ ਪੂਰਬ ਜਨਮ ਹਮ ਤੁਮਰੇ ਸੇਵਕ, ਕਬੀਰ ਸਾਹਿਬ ਅਬ ਤੋਂ ਮਿਟਿਆ ਨਾ ਜਾਈ, ਮੈਂ ਹੁਣ ਫਿਰ ਰਿੰਗ ਘੁਮਾਉਣ ਡਿਆ, ਮੈਂ ਫਿਰ ਆ ਗਿਆ, ਪਰ ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਜਗਾਈ। 120 ਸਾਲ ਤੱਕ ਰਿੰਗ ਘੁਮਾਇਆ ਉਸ ਜਲਾਏ ਨਾ,
ਐਡਾ ਵੱਡਾ ਭਗਤ ਹੋ ਗਿਆ, 120 ਸਾਲ ਤੋਂ ਬਾਅਦ ਉਹਨੇ ਆਪਣੀ ਕੁੰਡੀ ਪਾਈ, ਕਹਿੰਦੇ ਬਾਅਦ ਸੁਣਨੀ ਮੈਂ।
ਅਸੀਂ ਕਿਸੇ ਸਾਨੂੰ ਹੱਡ ਬੀਤੀਆਂ ਮੈਂ ਕਿਉਂ ਰਿਕਾਰਡ ਕਰਾ ਰਿਹਾ, ਮੈਂ ਹੈਰਾਨ ਹੋ ਗਿਆ। ਅਸੀਂ ਜੋੜ ਮੇਲਾ ਇਲੇ 'ਚ ਰੱਖਿਆ ਜਿਹੜਾ ਪਹਿਲਾ, ਸਾਨੂੰ ਸਾਡੇ ਘਰ ਉੱਥੇ ਸਾਰੇ ਛੋਟੇ, ਸਾਡੇ ਸੰਗਤ ਜ਼ਿਆਦਾ ਆਉਣੀ ਸੀ, ਇੱਧਰੋਂ ਵੀ ਆ ਗਈ ਸਾਰੀ, ਅਤੇ ਅਸੀਂ ਲੱਭਦੇ ਫਿਰੀਏ ਥਾਂ, ਚਰਚ ਦੇਖੇ, ਕਿਤੇ ਦੇਖੇ ਵੀ ਸੰਗਤ ਆਉਣੀ ਹੈ ਸਾਰੀ, ਕਿੱਥੇ ਉਹ ਹਾਰ ਕੇ ਨਾ ਇੱਕ ਉੱਧਰ ਹਿੰਦੁਸਤਾਨ ਦੇ ਜਿਹੜੇ ਆਉਂਦੇ ਆ ਨਾ, ਜ਼ਿਆਦਾ ਬਿਜ਼ਨਸ ਕਰਦੇ, ਇਨ ਵਗੈਰਾ ਬਣਾਉਂਦੇ, ਮਾਰ ਦੁਕਾਨਾਂ ਗਰੋਸਰੀ ਦੀਆਂ ਖੋਲ੍ਹਦੇ, ਗੁਜਰਾਤੀ, ਉਹ ਇੱਕ ਗੁਜਰਾਤੀ ਬੀਬੀ ਆ ਗਈ। ਅਸੀਂ ਉਹਦੇ ਕੋਈ ਦੇਖ ਰਹੇ ਸੀ ਵੀ ਇੱਥੇ ਇਹਨਾਂ ਦੇ ਹੋਟਲ ਹੈ ਅਤੇ ਲਾਗੇ ਹੈ, ਇਹਨਾਂ ਚਲੋ ਹੋਟਲ ਕਿਰਾਏ 'ਤੇ ਛੋਟੀ ਜਿਹੀ ਲੈ ਕੇ, ਹਿੰਦੁਸਤਾਨੀ ਹੈ, ਸਾਡੇ ਕੋਲ ਥੋੜ੍ਹੇ ਜਿਹੇ ਪੈਸੇ ਦੇ ਕਿਰਾਇਆ ਲੈ। ਉਹਨਾਂ ਨੇ ਦੇਖ ਕੇ ਤਾਂ ਕਹਤੇ ਜੀ ਆਪ ਨਾ ਹਮਾਰੀ ਜੀ ਜੋ ਇਹਨ ਹੈ ਨਾ, ਇਹ ਕਿਰਾਏ ਪਰ ਬਿਸ਼ੱਕ ਲੈ ਲਓ, ਪਰ ਆਪਸੇ ਕਿਰਾਇਆ ਹਮ ਜ਼ਿਆਦਾ ਨਹੀਂ ਚਾਰਜ ਕਰੇਂਗੇ। ਅਤੇ ਆਪ ਇੱਥੋਂ ਜਾਣੇ ਸੀ ਸਾਰੇ ਸੰਗ, ਅਸੀਂ ਕੁਛ ਤਾਂ ਉੱਥੇ ਬਿਠਾ, ਕਹਤੇ ਜੀ ਆਪ ਹਮਾਰਾ ਮਕਾਨ ਦੇਖ ਲਿਆ, ਹਮਨੇ ਅਭੀ ਅਭੀ ਖਰੀਦਾ ਹੈ, ਔਰ ਵੋ ਸਮੁੰਦਰ ਕੇ ਕਿਨਾਰੇ ਹੈ ਸਾਰਾ, ਉਸ ਪੈ ਆਪ ਆਪਣਾ ਸਾਰਾ ਭਜਨ ਮੰਡਲੀ ਕਰੇ, ਤੋ ਹਮਾਰੇ ਘਰ ਹਮਨੇ ਨਵਾਂ ਖਰੀਦਾ, ਹਮਨੇ ਅਭੀ ਫਰਨੀਚਰ ਵੀ ਨਹੀਂ ਲਾਇਆ, ਕੁਛ ਨਹੀਂ ਲਗਾ, ਵੋ ਖਾਲੀ ਹੈ, ਔਰ ਉਸਕਾ ਹਮ ਕਿਰਾਇਆ ਨਹੀਂ ਚਾਰਜ ਕਰੇਂਗੇ। ਉਹ ਅਸੀਂ ਮਕਾਨ ਜਾ ਕੇ ਦੇਖਿਆ ਅਤੇ ਬੜਾ ਪਸੰਦ ਆਇਆ, ਉਹ ਅਸੀਂ
ਮੈਂ ਤੇ ਸਵਰਨਾ ਮਨਜੀਤ ਨਾਲ ਅਸੀਂ ਜਾ ਕੇ ਕਹਿ ਦੀ ਆਹ ਜਗ੍ਹਾ ਠੀਕ ਆ। ਅਸੀਂ ਉਹ ਉਹਨਾਂ ਦਾ ਮਕਾਨ ਤੇ ਉੱਤੇ ਨਾ ਜੁੜ ਮੇਲੇ ਦਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ। ਅਸੀਂ ਉਹਦੇ ਇੰਤਜ਼ਾਮ ਤੋਂ ਪਹਿਲਾਂ ਜਦੋਂ ਗਏ ਹੈ ਉਹਦੇ ਘਰ ਜਿੱਥੇ ਉਹਦੇ ਸਾਰੇ ਹੋਟਲ ਸੀ ਉਹ ਸਾਰੇ, ਅਤੇ ਉਹਦੇ ਥੱਲੇ ਉਹਦਾ ਨਾਲ ਆਫਿਸ ਸੀ ਅਤੇ ਨਾਲ ਹੀ ਘਰ ਛੋਟਾ ਜਿਹਾ ਬਣਾਇਆ ਸੀ, ਉੱਥੇ ਰਹਿੰਦੇ ਸੀ। ਸਾਨੂੰ ਉਹਨਾਂ ਨਾਲ ਨਾ ਪਿਆਰ ਨਾ, ਮੈਨੂੰ ਵੀ ਸਾਰੇ, ਤਾਂ ਉਹਨਾਂ ਦੀ ਜਿਹੜੀ ਲੜਕੀ ਸੀ ਨਾ ਨੋ ਉਹ ਕੰਮ ਜ਼ਿਆਦਾ ਕਰਦੀ, ਸੱਸ ਅਤੇ ਸਹੁਰਾ ਸਾਰੇ ਜਰਾ ਬਿਰਦ ਹੋ ਜਾ ਕੇ ਉਹ ਸਾਨੂੰ ਕਹਿੰਦੇ ਉਹ ਸਵਰਨਾ ਜੀ ਮੈਨੂੰ ਮਾਮਾ ਜੀ ਕਹਿਣਾ, ਅਤੇ ਉਹਨੇ ਵੀ ਮੈਨੂੰ ਮਾਮਾ ਜੀ ਕਹਿਣਾ ਸ਼ੁਰੂ ਕਰ, ਕਹਿੰਦੇ ਮਾਮਾ ਜੀ ਆਪ ਨਾ ਹਮਾਰੇ ਘਰ ਚਲੇ। ਕਹਿੰਦੇ ਕਿਉਂ? ਕਹਿੰਦੇ ਜੀ ਆਪਕੀ ਸ਼ਕਲ ਕਬੀਰ ਸਾਹਿਬ ਜੈਸੀ ਹੈ। ਉਹ ਮੈਂ ਕਹਿ ਲਿਆ, ਮੈਨੂੰ ਕਿਹਾ ਮੈਨੇ ਤੂੰ ਕਭੀ ਕਬੀਰ ਸਾਹਿਬ ਕੋ ਦੇਖੇ? ਕਹਿੰਦੇ ਨਹੀਂ, ਮੈਨੂੰ ਇਹ ਲੱਗਦਾ ਹੈ ਆਪ ਹਮਾਰੇ ਘਰ ਚਲੇ, ਆਪਕੋ ਇੱਕ ਚੀਜ਼ ਦਿਖਾਏਗੇ। ਮੈਂ ਉਹਨਾਂ ਦੇ ਘਰ ਜਿਸ ਵੇਲੇ ਗਿਆ ਨਾ ਭਾਈ ਸਾਹਿਬ ਜੀ, ਕਮਰੇ 'ਚ ਇੱਕ ਐਡੀ ਵੱਡੀ ਫੋਟੋ ਲੱਗੀ, ਆਹਾ ਖੁਸ਼ ਹੋ ਗਿਆ ਮੈਂ। ਮੈਂ ਕਿਹਾ ਇਹ ਬਹੁਤ ਇੱਕ ਬਿਰਧ ਬੰਦਾ, ਐਡੀ ਲੰਮੀ ਦਾੜੀ, ਉਹਦੇ ਕੇਸ ਵੀ ਐਨ ਖਿਲਰੇ, ਉੱਤੇ ਉਹਨੇ ਟੋਪੀ ਜ਼ਰੂਰ ਪਾਈ ਲੰਮੀ ਜਿਹੀ ਜਿੱਦਾਂ ਪੁਰਾਤਨ ਕਬੀਰ ਸਾਹਿਬ ਦੀ ਅਸਲ ਸ਼ਕਲ, ਅਤੇ ਦਾੜੀ ਮੁੱਛਾਂ ਐਡੀ ਐਡੀ ਲੰਮੀ ਦਾੜੀ ਧੁੰਨੀ ਸੇਦਾਂ, ਔਰ ਪਿੱਛੇ ਬਾਲ ਸਾਰੇ ਪੂਰੇ। ਔਰ ਮੈਂ ਕਿਹਾ ਜੀ ਕੌਣ ਹੈ ਮਹਾਂਪੁਰ? ਕਹਿੰਦੇ ਜੀ ਜੇ ਕਬੀਰ ਸਾਹਿਬ ਹੈ, ਹਮ ਕਬੀਰ ਪੰਥੀਏ ਹੈ। ਉਹ ਮੈਂ ਕਿਹਾ ਤਾਂ ਇਹੋ ਜਲਾਏ ਹੈ, ਕਿਉਂਕਿ ਉਹ ਸਾਰੇ ਲੇਕਿਨ ਉਹ ਐਡੇ ਬਿਜ਼ਨਸਮੈਨ ਸਾਰੇ ਐਡੇ ਭਗਤ। ਕਹਿੰਦੇ ਜੀ ਹਮ ਕਬੀਰ ਪੰਥੀਏ ਹੈ। ਮੈਂ ਕਿਹਾ ਸ਼ੁਕਰ ਹੈ ਐਸੀ ਥਾਈਂ ਜਗ੍ਹਾ ਮਿਲੀ ਔਰ ਕਬੀਰ ਸਾਹਿਬ ਦੇ ਦਰਸ਼ਨ ਕਰਕੇ। ਮੈਂ ਕਿਹਾ ਦੇਖੋ ਕਬੀਰ ਸਾਹਿਬ, ਕਹਿੰਦੇ ਜੀ 120 ਸਾਲ ਕੀ ਬਾਅਦ ਜੇ ਚਲੇ ਗਏ ਥੇ, ਲੇਕਿਨ ਜੇ ਬੁਢਾਪੇ ਕੀ ਤਸਵੀਰ ਹੈ ਕਬੀਰ ਸਾਹਿਬ ਜੀ, ਕਬੀਰ ਜੀ ਹਮ ਕਬੀਰ ਕੋ ਮਾਨਤੇ ਹਾਂ। ਅਸੀਂ ਫਿਰ ਜੋੜ ਮੇਲੇ 'ਚ ਪਾਈ ਸਾਹਿਬ ਜੀ, ਉਹ ਕਬੀਰ ਦੀ ਬਾਣੀ ਲਾਈ, ਉਹ ਮੋਹ ਹੋ ਗਏ, ਉਹ ਸੁਣਦੇ ਹੀ ਰਹੇ ਸਾਰੇ। ਇੱਥੇ ਤੱਕ ਹੋਇਆ ਅਖੀਰਲਾ ਦਿਨ ਖੰਡੇ ਬਾਠੇ ਦੀ ਪੌਲ ਲੈਣੀ ਸੀ, ਅਤੇ ਉਹ ਜਿਸ ਵੇਲੇ ਪੌਲ ਵਰਤੀ ਸਿੰਘਾਂ ਦੀ, ਉਹਨਾਂ ਦੀ ਤਾਂ ਉਹ ਬੀਬੀ ਦੀ ਸੱਸ ਆ ਗਈ, ਉਹ ਕੀਰਤਨ ਸੁਣਦੀ ਰਹੀ ਸੀ, ਅਤੇ ਉਹਦਾ ਘਰ ਵਾਲਾ ਆ ਗਿਆ, ਅਤੇ ਉਹ ਸਾਰੇ ਪੰਜਾਂ ਜੀ ਉਹਨਾਂ ਨੇ ਲਫ਼ਜ਼ ਸਿੱਧੇ ਦੇ, ਜੀ ਹਮਕੋ ਵੀ ਇਹ ਦੋ ਬੁੱਕ ਟੈਨ, ਹਮਕੋ ਇਹ ਜੋ ਹੋ ਰਿਹਾ ਨਾ ਹਮਕੋ ਵੀ ਦੋ। ਦੇਖੋ ਪੂਰਵਲੇ ਕਰਮ ਜਾਗਣੇ ਸੀ। ਮੈਨੇ ਕਿਹਾ ਬਹਿਨ ਜੀ ਆਪਕੋ ਤਾਂ ਦੇਖ ਸਕਦੇ ਹੈ, ਆਪਕੇ ਜੋ ਘਰ ਵਾਲਾ ਹੈ ਨਾ, ਜੀ ਜ਼ਰਾ ਤਿਆਰੀ ਕਰੇ, ਹਮਾਰੇ ਥੋੜ੍ਹੇ ਸੇ ਅਸੂਲ ਹੈ ਵੀ ਹਮ ਕਬੀਰ ਸਾਹਿਬ ਕੀ ਤਰ੍ਹਾਂ ਪੂਰੇ ਸਾਬਤ ਸੂਰਤ ਜੋ ਹੋ ਨਾ ਉਸਕੋ ਫੌਲ ਦੇਤੇ, ਜਾਂ ਤੂੰ ਜੇ ਵਾਅਦਾ ਕਰ ਲਿਆ ਵੀ ਮੈਂ ਸਾਬਤ ਸੂਰਤ ਹੋ ਜਾਊਂਗਾ, ਅਬ ਇਸਕੋ ਅਭੀ ਦੇ ਦੇਤੇ, ਲੇਕਿਨ ਜੈਸੇ ਕਬੀਰ ਸਾਹਿਬ ਹੈ ਨਾ ਹਮਾਰੀ ਇਹ ਥੋੜ੍ਹਾ ਸਾ ਅਸੂਲ ਹੈ ਵੀ ਸਾਬਤ ਸੂਰਤ ਕਾ ਮਤਲਬ ਉਸੀ ਤਰ੍ਹਾਂ ਰਹੇ ਸਾਰੀ ਉਮਰ, ਅਗਰ ਜੇ ਰਹਿਣਾ ਮਨਜ਼ੂਰ ਕਰ ਲੇ ਹਮੇ ਕੋਈ ਜੇ ਵੀ ਲੈ, ਅਤੇ ਉਹ ਅਸੀਂ ਕਿਹਾ ਆਪ ਐਸੇ ਕਰੇ ਇਨਕੋ ਅਭੀ ਰਹਿਣੇ ਦੇ, ਆਪ ਲੈ ਲੇ, ਆਪਕੋ ਦੇ ਸਕਦੇ ਹੈ ਕਿਉਂਕਿ ਆਪਕੇ ਕੇਸ ਹੈ, ਬੀਬੀ ਦੇ ਕੇਸ ਨੇ ਹੈ। ਉਹ ਤਾਂ ਮੌਜ ਹੋ ਗਈ ਭਾਈ ਸਾਹਿਬ ਜੀ, ਸਾਰੀ ਪਹਿਲਾਂ ਪਾਲ ਉਹਨੂੰ ਪੂਰੀ ਸਿੰਘਾਂ ਨਾਲ ਨੁੱਗਰ ਮੰਤਰ ਦੜਾਇਆ, ਸਾਰਾ ਕੇ ਦਿੱਤਾ, ਉਹਨੂੰ ਪਾਲ ਦਿੱਤੀ, ਔਰ ਪਾਲ ਦੇ ਕੇ ਨਾ ਉਹ ਬੀਬੀ ਪਰ ਉਹ ਤਾਂ ਛੋਟੀ ਉਹਦੀ ਨੂੰਹ ਆ ਗਈ, ਕਹਿੰਦੀ ਹਮੇ ਵੀ ਦੋ। ਮੈਂ ਕਿਹਾ ਵੀ ਬੀਬੀ ਅਸ਼ਕਾਰੀ ਉਹਨੂੰ ਵੀ, ਉਹਨੂੰ ਵੀ ਜਿਸ ਵੇਲੇ ਪੌਲ ਦਿੱਤੀ ਸਾਰਾ ਕੁਛ ਭਾਈ ਸਾਹਿਬ ਜੀ, ਉੱਥੋਂ ਬਾਅਦ ਇੱਥੇ ਸਵਾਗ ਹਾਲੀ ਤੱਕ ਉਹ ਜੁੜੇ ਪਏ ਸੰਗਤ ਨਾਲ। ਔਰ ਉੱਥੋਂ ਕਹਿੰਦੇ ਜੀ ਜਦ ਆਪ ਜੋੜ ਮੇਲਾ ਅਸੀਂ ਕੋਈ 6 ਮਹੀਨੇ ਬਾਅਦ ਉਹਨਾਂ ਦੇ ਫੇਰ ਗਏ, ਕਹਿੰਦੇ ਜੀ ਆਪ ਤੋਂ ਐਸਾ ਵਜ਼ਨ ਕੀਆ ਹਮਾਰਾ ਲਾਖੋਂ ਕਾ ਵਿਕ ਰਹਾ ਵੋ ਮਕਾਨ, ਅਬ ਹਮਨੇ ਇਤਨੇ ਮੇ ਲਿਆ ਕਿਤਨੇ ਲਾਖਾਂ ਵੋ ਵੀ ਦਿੱਤੇ ਨਹੀਂ ਵੀ ਜਹਾਂ ਵਜਨ ਨੂੰ, ਆਪ ਪਤਾ ਨਹੀਂ ਕਿੰਨੀ ਕੀਮਤ ਚੜ੍ਹੇ। ਮੈਂ ਕਿਹਾ ਉਹਨੇ ਪੌਲ ਲਈ ਅਸੀਂ ਮੂਵੀ ਬਣਾਈ ਹੈ। ਇਸ ਕਰਕੇ ਇਹ ਐਸਾ ਭਜਨ ਹੈ ਜਿਹੜਾ ਕਿ ਬੰਦਾ ਦੂਸਰੀ ਹੱਕ ਕਿਸੇ ਕਬੀਰ ਸਾਹਿਬ, ਅਸੀਂ ਫਿਰ ਉੱਥੇ ਕਬੀਰ ਦੇ ਭਜਨ ਲਾਏ ਅਤੇ ਅਸੀਂ ਇਹੋ ਜਿਹੀਆਂ ਤੁਕਾਂ ਜਦੋਂ ਛੱਡੀਆਂ ਵੀ ਆਹ ਦੇਖੋ ਸਾਡੀ ਬਾਣੀ 'ਚ, ਕਹਿੰਦੇ ਜੀ ਹਮਾਰੇ ਕਬੀਰ ਕੇ ਜੋ ਭਜਨ ਹੈ ਉਹ ਹੂਬ ਹੂ ਆਪਕੀ ਬਾਣੀ ਸੇ ਮਿਲਤੇ ਹੈ, ਤੋ ਅੱਜ ਅਸੀਂ ਉਹ ਪੌੜੀ ਪੜ੍ਹ ਰਹੇ ਹਾਂ ਜਿਹਦੇ ਉੱਤੇ ਉਹਨਾਂ ਨਾਲ ਸਾਨੂੰ ਭਜਨ ਉੱਥੇ ਦੇ ਸੁਣਾਏ ਕਬੀਰ ਸਾਹਿਬ ਵਾਲੇ ਲੈ ਬੈਠਾ ਕਾਢੇ ਲਿਖ ਆਪਣਿਆ ਹਰ ਨਾਮ ਫਿਰ ਲੇਖ ਨਾ ਹੋਈ ਪੁੱਛ ਨਾ ਸਕਦੇ ਕੋਏ ਹਰ ਦਰ ਸੱਜ ਟੋਈ ਜਮਕਾਲ ਮਿਲੇ ਦੇ ਪੇਟ ਸੇਵਕ ਨਿਤ ਹੋਈ हे भगत रूह तू मुड़ के फिर दुनिया च जाना है, मैं तेरा नेती सेवक है, जदों मुड़ के जावे उत्थे जरा मैनू याद करी, मैं हेठली उत्ते कर दूँ उस वेले, क्योंकि संघ बसत है तेरे काल, वह काल जिहड़ा देवता हुंदा भगतां दे अंडर हुंदा, लेकिन उहनू वरतदे नहीं है। वह कहिंदे जरा तू सानू सेवा बख्शी, देख असीं की करदे हां। इस करके महाराज ने रामकली आनंद च लिखिया, शिव शकत आप उपाय के करता अपना हुक्म वरताए। ये सब शक्तियां उहदे कोल है। इस करके दसम पातशाह कहिंदे दे शिवा बार, शिवा अलहदा नहीं है, शिवा बार है शक्ति। इधर जिहड़ी तू शिवजी नूं दिंदा हुंदा जां किसे नूं दिंदा, जरा फड़ा मेरे हाथ च वी, मैं भी दुष्टां नूं सिद्धे करने। दे शिवा बार मोह यह है, मैनू आ दे शक्ति ताकि मैं भी जरा दुष्ट भनने सब कुछ करना। ये गुरु गोबिंद सिंह साहब को शक्ति सी, शिव शक्त आप उपाय के करता अपना हुक्म वरताए। इस करके जी ये है ये काल दे वस है, और काल भगतां दे अंडर हुंदा। जम काल मिले दे भेत सेवक मित होई, आनहत धुनी दर बजते कदों पूरे गुर ते महल पाया, पूरे गुर ते ऐस महलां च बाणी आई है सारी, पूरे गुर ते महल ए पत परगट लाई, सारी दुनिया च मेरी पत हो गई, पूरे गुर ते महल पाया पत परगट लाई। आ हुण वजन लगियां अनहद शब्द, अनहद नी दर वजदे वजदे वजदे, अनहद नी दर वजदे भाई, अनहद नी दर मिलिया हर सोई, अनहत नी दर वजदे मिलिया हर सोई।
वाहे गुरु, 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 Mm-hmm.